ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਾਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹੋ ਮਨ ਲਾਇਆ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ, ਪਰ ਤਨ ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹੋ ਪ੍ਰਸੰਗ ਨ ਟੂਟੈ, ਜਿਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਦੀਨ ਦਇਆਲ ਕਿਰਪਾਲ ਦਮੋਦਰ, ਭਗਤ ਬਸ਼ਲ ਪੈ ਹਾਰੀ, ਕਹਿਤ ਕਬੀਰ ਪੀਰ ਜਨ ਰੱਖੋ, ਹਰ ਸੇਵਾ ਕਰੋ ਤੁਮਾਰੀ, ਹਰ ਬੇਅੰਤ ਹਉ ਮਿਤ ਕਰ ਵਰਨੋ, ਕਿਆ ਜਾਣਾ ਹੋਏ ਕੈ ਸੂਰੇ, ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੋ ਉਪਦੇਸੋ ਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਸਭੇ ਰਾਤੀ ਸਭ ਦੇਹ, ਸਭ ਥਿੱਤੀ ਸਭ ਵਾਰ, ਸਭੇ ਰੁੱਤੀ ਮਾਹਾ ਸਭ, ਸਭ ਧਰਤੀ ਸਭ ਭਾਰ, ਸਭੇ ਪਾਣੀ ਪੌਣ ਸਭ, ਸਭ ਅਗਨੀ ਪਾਤਾਲ, ਸਭੇ ਪੁਰੀਆਂ ਖੰਡ ਸਭ, ਸਭ ਲੋਅ ਅਲੋਅ ਆਕਾਰ, ਹੁਕਮ ਨ ਜਾਪੀ ਕੇਤੜਾ, ਕਹਿ ਨਾ ਸਕੀ ਜੈਕਾਰ, ਅੱਖ ਹੈ ਥੱਕ ਹੈ ਆਖ ਆਖ, ਕਰ ਸਿਫਤੀ ਵਿਚਾਰ, ਤ੍ਰਿਣ ਨਾ ਪਾਇਓ ਬੱਪੜੀ, ਨਾਨਕ ਕਹਿ ਗਵਾਰ। ਮਹੱਲਾ ਪਹਿਲਾ। ਅੱਖੀਂ ਪਰਣੈ ਜੇ ਫਿਰਾਂ, ਦੇਖਾਂ ਸਭ ਆਕਾਰ, ਪੁੱਛਾਂ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ, ਪੁੱਛਾਂ ਦੇਵਾਂ ਮਾਣਸਾਂ, ਜੋਧ ਕਰਹਿ ਅਵਤਾਰ, ਸਿੱਧ ਸਮਾਧੀ ਸਭ ਸੁਣੀ, ਜਾਏ ਦੇਖਾਂ ਦਰਬਾਰ, ਅੱਗੇ ਸੱਚਾ ਸੱਚ ਨਾਏ, ਨਿਰਭਉ ਭੈ ਵਿਣ ਸਾਰ, ਹੋਰ ਕੱਚੀ ਮੱਤੀ ਕੱਚ ਪਿੱਚ, ਅੰਧਿਆ ਅੰਧ ਵਿਚਾਰ, ਨਾਨਕ ਕਰਮੀ ਬੰਦਗੀ, ਨਦਰ ਲੰਘਾਏ ਪਾਰ, ਪੌੜੀ ਨਾਏ ਮੰਨਿਆ ਦੁਰਮਤ ਗਈ, ਮਤ ਪ੍ਰਗਟੀ ਆਇਆ, ਨਾਵੇਂ ਮੰਨਿਆ ਹਉਮੈ ਗਈ, ਸਭ ਰੋਗ ਗਵਾਇਆ, ਨਾਏ ਮੰਨਿਆ ਨਾਮ ਉਪਜੈ, ਸਹਿਜੇ ਸੁਖ ਪਾਇਆ, ਨਾਏ ਮੰਨਿਆ ਸ਼ਾਂਤ ਉਪਜੈ, ਹਰ ਮਨ ਵਸਾਇਆ, ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ। ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਰੋਜ਼ਾਨਾ ਦੀ ਤਰ੍ਹਾਂ ਕੀਰਤਨ ਆਪ ਜੀ ਸਰਵਣ ਕਰ ਚੁੱਕੇ ਹੋ। ਹੁਣ ਸਤਿਗੁਰੂ ਦੀ ਪਾਵਨ ਅਕਾਲੀ ਬਾਣੀ ਦੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ, ਸਤਿਗੁਰੂ ਦੀ ਬਖਸ਼ੀ ਬੁੱਧ ਪ੍ਰਕਾਸ਼ ਦੁਆਰਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ। ਸਾਰੰਗ ਰਾਗ ਦੀ ਜੋ ਵਾਰ ਹੈ, ਇਸ ਦੀਆਂ 10 ਪੌੜੀਆਂ ਤੱਕ ਵਿਚਾਰ ਪਹਿਲਾਂ ਹੋ ਚੁੱਕੀ ਹੈ। 11ਵੀਂ ਪੌੜੀ ਅਤੇ ਇਸ ਦੇ ਨਾਲ ਦੇ 2 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੋਵਾਂ ਸਲੋਕਾਂ ਦੁਆਰਾ ਪਰਮਾਤਮਾ ਦੀ ਕੁਦਰਤ ਦੀ ਬੇਅੰਤਤਾ ਦਾ ਵਰਣਨ ਕਰਦੇ ਹੋਏ ਨਿਚੋੜ ਕੱਢਦੇ ਹਨ ਕਿ ਕਰਤਾਰ ਵਾਹਿਗੁਰੂ ਦੀ ਸ਼ਰਨ ਪੈ ਕੇ ਤਰਿਆ ਜਾ ਸਕਦਾ ਹੈ। ਉਸ ਪਰਮਾਤਮਾ ਦੀ ਕੁਦਰਤ ਦੇ ਇੱਕ ਤ੍ਰਿਣ ਦਾ ਵੀ ਅੰਤ ਨਹੀਂ ਪਾਇਆ ਜਾਂਦਾ ਅਤੇ ਪਰਮਾਤਮਾ ਦਾ ਅੰਤ ਕੌਣ ਲੱਭ ਲਏਗਾ। ਜਿਸ ਤਰ੍ਹਾਂ ਚੱਲੀ ਪੂਤਲੀ ਲੋਨ ਕੀ ਹਾਥ ਸਿੰਧ ਕੋ ਲੈਨ, ਆਪ ਮਿਲ ਆਪਹਿ ਭਈ ਉਲਟ ਕਹੇ ਕੋ ਬੈਨ। ਲੂਣ ਦੀ ਡਲੀ ਕਹਿਣ ਲੱਗੀ ਮੈਂ ਸਮੁੰਦਰ ਦਾ ਹਾਥ ਲੱਭ ਲਵਾਂਗੀ, ਮੈਂ ਦੱਸਾਂਗੀ ਸਮੁੰਦਰ ਕਿੰਨਾ ਕੁ ਡੂੰਘਾ, ਕਿੰਨਾ ਕੁ ਚੌੜਾ, ਕਿੰਨਾ ਕੁ ਪਾਣੀ ਉਹਦੇ ਵਿੱਚ। ਅਤੇ ਲੂਣ ਦੀ ਡਲੀ ਜਿਸ ਵੇਲੇ ਸਮੁੰਦਰ ਵਿੱਚ ਜਾ ਕੇ ਵੜੀ ਅਤੇ ਸਮੁੰਦਰ ਦੇ ਪਾਣੀ ਕਰਕੇ ਖਰ ਗਈ, ਇੱਕਮਿਕ ਹੋ ਗਈ, ਲੀਨ ਹੋ ਗਈ, ਹੁਣ ਉਹਦੀ ਹਸਤੀ ਨਹੀਂ ਰਹੀ ਕਿ ਉਹ ਬਾਹਰ ਆ ਕੇ ਦੱਸ ਸਕੇ ਕਿ ਸਮੁੰਦਰ ਇੰਨਾ ਡੂੰਘਾ ਇਹੋ ਜਿਹਾ ਵਿਸ਼ਾਲ ਹੈ। ਇਸੇ ਪ੍ਰਕਾਰ ਪਰਮਾਤਮਾ ਅਕਾਲ ਪੁਰਖ ਦਾ ਅੰਤ ਪਾਰਾਵਾਰ ਤਾਂ ਬੜੀ ਦੂਰ ਦੀ ਬਾਤ ਹੈ, ਕਿਉਂਕਿ ਕੁਦਰਤ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਕੁਦਰਤ ਦਾ ਅੰਤ ਕੋਈ ਨਹੀਂ ਪਾ ਸਕਿਆ। ਸਾਇੰਟਿਸਟਾਂ ਕੋਲ ਬੜੀਆਂ ਦੂਰਬੀਨਾਂ, ਮਸ਼ੀਨਾਂ, ਬੜੇ ਯੰਤਰ ਇਹਨਾਂ ਪ੍ਰਗਟ ਕੀਤੇ ਬਣਾਏ ਨੇ, ਪਰ ਫਿਰ ਵੀ ਹੱਥ ਖੜੇ ਹੀ ਹਨ ਉਹਨਾਂ ਦੇ ਵੀ ਕੁਦਰਤ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਸਮੁੰਦਰ ਵਿੱਚ ਕਿੰਨੇ ਕੁ ਜੀਵ ਜੰਤ ਨੇ ਉਹ ਨਹੀਂ ਪਤਾ ਅਜੇ ਤੱਕ ਲੱਗ ਸਕਿਆ। ਔਰ ਇਸ ਪ੍ਰਕਾਰ ਸਮੁੰਦਰ ਦਾ ਡੂੰਘਾਪਣ, ਡੂੰਘਾਈ ਵੀ ਪੂਰਨ ਤੌਰ 'ਤੇ ਅਜੇ ਨਹੀਂ ਪਤਾ ਲੱਗ ਸਕੀ। ਇਸ ਪ੍ਰਕਾਰ ਕੁਦਰਤ ਬਹੁਤ ਵੱਡੀ ਹੈ। ਸਤਿਗੁਰੂ ਜੀ ਨੇ ਆਸਾ ਦੀ ਵਾਰ 'ਚ ਬਚਨ ਕੀਤੇ ਨੇ, ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀਵ ਵਿਸਵਾਦ ਭੇਦ, ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡ ਹੈ ਵਿਡਾਣੀ। ਇਹ ਸਾਰਾ ਕੁਝ ਗਿਣਿਆ ਕਿ ਸਾਰੀ ਕੁਦਰਤ ਦੇ ਸਾਰੇ ਕ੍ਰਿਸ਼ਮੇ ਵਿਸਮਾਦ ਹੈਰਾਨ ਕਰਨ ਦੇਣ ਵਾਲੇ, ਅਸਚਰਜਤਾਈ ਵਾਲੀਆਂ ਪਰਮਾਤਮਾ ਦੀਆਂ ਖੇਡਾਂ ਹਨ। ਸਾਰਾ ਕੁਝ ਵਿਸਮਾਦ ਹੀ ਵਿਸਮਾਦ ਹੈ, ਹੈਰਾਨੀ ਹੀ ਹੈਰਾਨੀ ਹੈ। ਇਸ ਕਰਕੇ ਵਾਹਿਗੁਰੂ ਦੇ ਪਿਆਰੇ ਕੁਦਰਤ ਨੂੰ ਵੇਖ ਕੇ ਕੁਦਰਤ ਵਿੱਚੋਂ ਇੱਕ ਕਾਦਰ ਦਾ ਆਨੰਦ ਮਾਣਦੇ ਨੇ ਵੀ ਜੋ ਕੁਛ ਇਹ ਸੁੰਦਰਤਾ ਵਨ ਸੁਵੰਨਤਾ ਦਿਖਾਈ ਦੇ ਰਹੀ ਹੈ, ਜੋ ਦਿਸਾ ਸੋ ਤੇਰਾ ਰੂਪ, ਇਹ ਤੇਰਾ ਰੂਪ ਦਿਸ ਰਿਹਾ ਕਿਉਂਕਿ ਤੇਰੇ ਵਿੱਚੋਂ ਨਿਕਲਿਆ, ਤੂੰ ਹੀ ਪ੍ਰਗਟ ਕੀਤਾ, ਤੂੰ ਹੀ ਬਣਾਇਆ। ਹੈ ਤਾਂ ਮਾਇਆ ਪਰ ਮਾਇਆ ਦਾ ਰਚੇਤਾ ਤਾਂ ਤੂੰ ਹੀ ਹੈ ਨਾ। ਤਾਂ ਹੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਦੇਖੋ ਅਗਲੇ ਕੈਸੇ ਕਮਾਲ ਦੇ ਬਚਨ ਨੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਜਿਹੜਾ ਜ਼ਹਿਰ ਰੂਪ ਸੰਸਾਰ ਹੈ ਮੇਰੇ ਨੇਤਰੋ ਤੁਸੀਂ ਵੇਖਦੇ ਹੋ। ਅਗਲਾ ਬਚਨ ਹੈ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਹਰੀ ਦਾ ਹੀ ਰੂਪ ਹੈ, ਸਾਨੂੰ ਤਾਂ ਨਜ਼ਰੀ ਆਇਆ ਹਰੀ ਦਾ ਰੂਪ। ਇਹ ਵਿਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾਂ ਵੇਖਾ, ਪਹਿਲਾਂ ਵਿਸ਼ ਜ਼ਹਿਰ ਰੂਪ ਹੀ ਦਿਖਾਈ ਦਿੰਦਾ ਸੀ, ਇਹਦੀ ਅਨੇਕਤਾ ਦਿਖਾਈ ਦਿੰਦੀ ਸੀ, ਕੋਈ ਬੁਰਾ ਕੋਈ ਭਲਾ, ਕੋਈ ਆਪਣਾ ਕੋਈ ਬੇਗਾਨਾ, ਕੋਈ ਮਿੱਤਰ ਕੋਈ ਦੁਸ਼ਮਣ, ਕੋਈ ਚੋਰ ਕੋਈ ਸਾਧ, ਇਹ ਅਨੇਕਤਾ ਦਿਖਾਈ ਦਿੰਦੀ ਸੀ, ਬਿਰਤੀ ਵਿੱਚ ਦਵੰਦਾਵਾਦ ਸੀ। ਅਤੇ ਹੁਣ ਜਦੋਂ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ, ਹਰ ਬਿਨ ਵਰਨਾ ਕੋਈ, ਇੱਕੋ ਹਰੀ ਹੀ ਪਸਰਿਆ ਹੋਇਆ, ਹਰੀ ਤੋਂ ਬਗੈਰ ਦੂਜਾ ਹੈ ਕੋਈ ਨਹੀਂ। ਕੀ ਕਾਰਨ ਸੀ ਪਹਿਲਾਂ ਅਤੇ ਹੁਣ ਕੀ ਬਦਲ ਗਿਆ? ਤਾਂ ਹਜ਼ੂਰ ਕਹਿੰਦੇ ਨੇ, ਕਹਿ ਨਾਨਕ ਇਹ ਨੇਤਰ ਅੰਧ ਸੇ। ਇਹ ਨੇਤਰ ਪਹਿਲਾਂ ਅੰਨੇ ਸਨ, ਅਸਲ ਵਿੱਚ ਮਨ ਅਤੇ ਬੁੱਧ ਰੂਪੀ ਨੇਤਰਾਂ 'ਚ ਭਰਮ ਦੇ ਫੋਲੇ ਪਏ ਨੇ, ਅਗਿਆਨ ਦਾ ਹਨੇਰਾ ਛਾਇਆ, ਅੰਧਤਾਈ ਛਾਈ ਹੋਈ ਹੈ, ਤਾਂ ਨਹੀਂ ਦਿਖਾਈ ਦਿੰਦਾ। ਹੈ ਤਾਂ ਹੋਰ ਰੂਪ ਪਰ ਦਿਖਾਈ ਹੋਰ ਦੇ ਰਿਹਾ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸਤਿਗੁਰੂ ਮਿਲ ਪਏ ਤਾਂ ਦ੍ਰਿਸ਼ਟੀ ਦਿਵ ਦੈਵੀ ਦ੍ਰਿਸ਼ਟੀ ਜਾਗ ਪਈ, ਜਿਸ ਦ੍ਰਿਸ਼ਟੀ ਬਾਰੇ ਭਾਈ ਨੰਦ ਲਾਲ ਜੀ ਆਪ ਲਿਖਦੇ ਨੇ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਭਾਈ ਸਾਹਿਬ ਕਹਿੰਦੇ ਨੇ, ਹੁਣ ਇੰਜ ਪ੍ਰਤੀਤ ਹੁੰਦਾ ਕਿ ਸਾਰੇ ਜਿਸਮਾਂ ਸਰੀਰਾਂ ਵਿੱਚ ਜਿਹੜੀਆਂ ਰੂਹਾਂ, ਪਰਮਾਤਮਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਹਰ ਅੱਖ ਦੇ ਵਿੱਚ ਨੂਰ ਪ੍ਰਕਾਸ਼ ਰਿਹਾ, ਚਾਨਣ ਹੈ, ਜਲਵਾ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਾਈ ਦਿੰਦੇ ਨੇ, ਦੂਜਾ ਕੋਈ ਦਿਖਾਈ ਨਹੀਂ ਦਿੰਦਾ। ਇਸ ਪ੍ਰਕਾਰ ਦੀ ਅਵਸਥਾ ਬਦਲ ਗਈ, ਕਿਉਂਕਿ ਕੁਦਰਤ ਹੀ ਪਰਮਾਤਮਾ ਦਾ ਰੂਪ ਦਿਖਾਈ ਦੇਣ ਲੱਗ ਪਈ। ਕੁਦਰਤ ਕਰਕੇ ਵਸਿਆ, ਸੋ ਇਹ ਵੀ ਬਚਨ ਹੈ ਵੀ ਕੁਦਰਤ ਵਿੱਚ ਵਸਿਆ ਵੀ ਤਾਂ ਆਪ ਹੀ ਹੈ। ਕੁਦਰਤ ਦਿਸਾ, ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬਾਕਾਰ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ, ਨਾਨਕ ਹੁਕਮੈ ਅੰਦਰ ਵਰਤਾ, ਵੇਖੈ ਵਰਤੈ ਤਾਕੋ ਤਾਕ। ਸਾਰੀ ਅਨੇਕਤਾ ਵਿੱਚ ਇੱਕੋ ਇੱਕ ਪਰਮਾਤਮਾ ਹੀ ਵਰਤ ਰਿਹਾ ਹੈ ਅਤੇ ਉਦੰਤ ਨਹੀਂ ਹੈ। ਕੁਦਰਤ ਵੀ ਜਿਹੜੀ ਦਿਖਾਈ ਦੇ ਰਹੀ ਹੈ ਮਾਇਆ, ਇਹਦਾ ਹੀ ਹੱਦ ਬੰਨਾ ਕੋਈ ਨਹੀਂ, ਅਤੇ ਇਹਨੂੰ ਰਚਣ ਵਾਲੇ ਦਾ ਹੱਦ ਬੰਨਾ ਕਿਵੇਂ ਹੋ ਸਕਦਾ? ਇਸ ਪ੍ਰਕਾਰ ਦੇ ਇਹ ਬਚਨ ਸੱਚੇ ਪਾਤਸ਼ਾਹ ਨੇ ਇਹਨਾਂ ਸਲੋਕਾਂ 'ਚ ਉਚਾਰਨ ਕੀਤੇ ਨੇ ਅਤੇ ਨਿਚੋੜ ਕੱਢਿਆ ਅਖੀਰ ਵਿੱਚ ਕਿ ਨਾਮ ਨਾਲ ਜੁੜੋ, ਪਰਮਾਤਮਾ ਦੇ ਨਾਮ ਦਾ ਉਪਦੇਸ਼ ਸੁਣ ਕੇ ਮੰਨ ਲਓ ਅਤੇ ਕਮਾਓ, ਫਿਰ ਆਪਣਾ ਆਪਾ ਮੇਟ ਕੇ ਪਰਮਾਤਮਾ ਵਿੱਚ ਅਭੇਦ ਹੋ ਸਕਦੇ ਹੋ, ਅਤੇ ਫਿਰ ਤੁਹਾਡੀ ਆਪਣੀ ਹੋਂਦ ਨਹੀਂ ਰਹਿਣੀ। ਆਪਾ ਮੁੱਕ ਗਿਆ ਅਤੇ ਫਿਰ ਉਲਟ ਕੇ ਕੌਣ ਦੱਸ ਸਕਦਾ? ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ ਪਰਮਾਤਮਾ ਦੀ, ਉਲਟ ਕੇ ਦੱਸ ਨਹੀਂ ਸਕੇ ਪਰਮਾਤਮਾ ਕਿਹੋ ਜਿਹਾ। ਸਾਡੀ ਬੋਲੀ 'ਚ ਸਾਨੂੰ ਸਮਝਾਉਣ ਲਈ ਉਹਨਾਂ ਦਾਨਿਆਂ ਮਹਾਂਪੁਰਸ਼ਾਂ ਨੇ ਕਿਹਾ, ਉਹ ਸੱਤ ਹੈ, ਤ੍ਰਈ ਕਾਲ ਬਾਅਦ। ਸੱਤ ਦਾ ਅਰਥ ਹੈ ਵੀ ਨਾਸ ਤੋਂ ਰਹਿਤ ਹੈ, ਸਾਰਿਆਂ ਸਮਿਆਂ ਵਿੱਚ ਜਿਹੜਾ ਹੋਏ ਉਹਨੂੰ ਕਹਿੰਦੇ ਸੱਤ। ਤਾਂ ਹੀ ਇੱਕ ਪਰਮਾਤਮਾ ਦਾ ਨਾਮ ਹੈ ਸੱਤ ਨਾਮ, ਸੱਚੇ ਨਾਮ ਵਾਲਾ ਹੈ, ਕਿਉਂਕਿ ਆਪ ਸੱਚਾ ਸਦੀਵੀ ਹੈ ਅਤੇ ਉਹਦਾ ਨਾਮ ਵੀ ਸਦੀਵੀ ਹੈ। ਬਾਕੀ ਜਿਹੜੇ ਸਰੀਰ ਹਨ, ਅਸੀਂ ਲੋਕ ਜਿੰਨੀ ਇਹ ਕੁਦਰਤ ਬਣੀ ਹੈ, ਇਹ ਸੱਚੇ ਨਾਮ ਨਹੀਂ, ਕਿਉਂਕਿ ਇਹ ਸਰੀਰ, ਇਹ ਸਰੂਪ ਹੀ ਸੱਚੇ ਨਹੀਂ। ਇਸ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਜੋ ਸੱਤ ਸਰੂਪ ਹੈ, ਉਹ ਚੇਤਨ ਸਰੂਪ ਹੈ, ਉਹ ਆਨੰਦ ਸਰੂਪ ਹੈ। ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ, ਨਾ ਮਛ ਕਸ਼ ਰੇਖਾ ਨਾ ਚੱਕਰ ਸੰਖਾਦਕ। ਉਹਦੇ ਸਰੂਪ ਤੇ ਸਾਡੇ ਤੇ ਹੈ ਨਾ ਚੱਕਰ ਚਿਹਨ ਅਰ ਵਰਨ ਜਾਤ, ਨਾ ਉਹਦਾ ਵਰਨ ਹੈ ਵੀ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਕਿਹਨਾਂ 'ਚੋਂ ਹੈ, ਨਾ ਕੋਈ ਜਾਤ, ਨਾ ਪਾਤ ਸ਼੍ਰੇਣੀ, ਨਾ ਗੋਤ। ਰੂਪ ਰੰਗ ਅਰ ਰੇਖ ਭੇਖ, ਕਿੱਡੀ ਹੈਰਾਨੀ ਦੀ ਗੱਲ ਹੈ। ਤਾਂ ਹੀ ਤਾਂ ਪਰਮਾਤਮਾ ਨੂੰ ਮੰਨਣਾ, ਵਿਸ਼ਵਾਸ ਕਰਨਾ ਬੜਾ ਕਠਿਨ ਹੈ। ਉਹਦਾ ਕੋਈ ਰੂਪ ਵੀ ਨਹੀਂ, ਹਜ਼ੂਰ ਕਹਿੰਦੇ ਆਕਾਰ ਤਾਂ ਕੋਈ ਹੈ ਨਹੀਂ, ਨਾ ਰੰਗ ਹੈ ਕਾਲਾ ਗੋਰਾ, ਨਾ ਮਛ ਕਸ਼ ਰੇਖਾ ਕੋਈ। ਰੂਪ ਰੰਗ ਅਰ ਰੇਖ ਭੇਖ, ਭੇਖ ਕਿਹੋ ਜਿਹਾ ਉਹਦਾ, ਕੋਈ ਕਹਿ ਨਾ ਸਕਤ, ਕਿਹ ਕੋਈ ਨਹੀਂ ਕਹਿ ਸਕਦਾ ਕਿਹੋ ਜਿਹਾ। ਅਚਲ ਮੂਰਤ, ਫਿਰ ਸਵਾਲ ਉੱਠਦਾ ਵੀ ਫਿਰ ਹੋਣਾ ਹੀ ਨਹੀਂ ਜੀ। ਮਹਾਰਾਜ ਕਹਿੰਦੇ ਨਹੀਂ ਨਹੀਂ, ਹੈ ਅਚਲ ਮੂਰਤ, ਸਦਾ ਸਰੂਪ ਉਹਦਾ ਥਿਰ ਰਹਿਣ ਵਾਲਾ। ਅਚਲ ਮੂਰਤ ਅਨਭਉ ਪ੍ਰਕਾਸ਼, ਅਨੁਭਵੀ ਪ੍ਰਕਾਸ਼ ਹੈ, ਗਿਆਨ ਦਾ ਪ੍ਰਕਾਸ਼ ਰੂਪ ਹੈ, ਨਿਰਾ ਗਿਆਨ ਰੂਪ ਹੀ ਹੈ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਦੇਖੋ ਆਕਾਰ ਕੋਈ ਨਹੀਂ ਦਿਸਦਾ ਪਰ ਅਮਿਤ ਬਲ ਵਾਲਾ, ਅਮਿਤ ਬਲ ਜਿਹਦਾ ਬਲ ਮਿਣਿਆ ਨਾ ਜਾ ਸਕੇ। ਕਿਸੇ ਤਰਾਜੂ ਨਾਲ ਨਾ ਤੋਲਿਆ ਜਾਏ, ਕਿਸੇ ਗਿਣਤੀ ਮਿਣਤ 'ਚ ਮਿਣਿਆ ਨਾ ਜਾਏ, ਗਿਣਤੀ ਨਾ ਹੋ ਸਕੇ। ਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਉਹਦੀ ਕੁਦਰਤ ਜਿਹੜੀ ਬਣਾਈ ਹੋਈ, ਕਰੋੜਾਂ ਇੰਦਰ ਵਰਗੇ ਦੇਵਤੇ ਇੰਦਰਾਣੀਆਂ ਉਹਦੀਆਂ ਇਸਤਰੀਆਂ, ਅਪਸ਼ਰਾ ਉਸਦੀਆਂ, ਅਤੇ ਸ਼ਾਹੂਕਾਰ ਕਬੀਰ ਨੂੰ ਮੰਨਿਆ ਉਹਦੀ ਘਰਵਾਲੀ ਸ਼ਾਹਣੀ ਇਤਿਆਦਿਕ ਜਿਹੜੇ ਗਿਣੇ ਜਾਂਦੇ ਹਨ। ਤਿਰ ਭਵਣ ਮਹੀਪ, ਇਹਨਾਂ ਸਾਰਿਆਂ ਦਾ, ਤਿੰਨਾਂ ਭਵਣਾਂ ਦਾ ਹੀ ਮਹੀਪ ਰਾਜਾ ਪਰਮਾਤਮਾ ਸ੍ਰਿਸ਼ਟੀ ਦਾ ਮਾਲਕ। ਤਿਰ ਭਵਣ ਮਹੀਪ ਸੁਰ ਨਰ ਅਸੁਰ, ਸੁਰ ਦੇਵਤੇ, ਨਰ ਮਨੁੱਖ ਅਤੇ ਅਸੁਰ ਰਾਕਸ਼ਸ। ਨੇਤ ਨੇਤ ਬੰਤ੍ਰਣ ਕਹਿਤ, ਬਿਰਸ਼ ਬੂਟੇ ਕੱਖ ਤੀਲੇ, ਸਭ ਕਹਿ ਰਹੇ ਬੇਅੰਤ ਹੈ ਬੇਅੰਤ ਹੈ। ਸੋ ਇਸ ਪ੍ਰਕਾਰ ਤੈ ਸਰਵਨਾਮ ਕਥੈ ਕਵਨ, ਤੇਰਿਆਂ ਸਾਰਿਆਂ ਨਾਮਾਂ ਨੂੰ ਕੌਣ ਕਥਨ ਕਰ ਸਕਦਾ। ਕਰਮ ਨਾਮ ਵਰਣਤ ਸੁਮਤ, ਜਿਨ੍ਹਾਂ ਨੂੰ ਤੂੰ ਸਮਤ ਦਿੱਤੀ, ਤੇਰੇ ਕਰਮ ਨਾਮਾਂ ਨੂੰ, ਜਿਨ੍ਹਾਂ ਨੂੰ ਕਿਰਤਮ ਨਾਮ ਕਿਹਾ ਜਾਂਦਾ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਤੇਰੀ ਕਿਰਤ ਕਰਕੇ ਜੋ ਕੁਛ ਤੂੰ ਕਰਤੱਬ ਕੀਤੇ, ਉਹਨਾਂ ਕਰਤੱਬਾਂ ਕਰਕੇ ਤੇਰਾ ਨਾਮ ਅਨੇਕਾਂ ਲੈ ਗਏ, ਸ੍ਰਿਸ਼ਟੀ ਸਾਜੀ ਅਤੇ ਤੇਰਾ ਨਾਮ ਸੁਆਮੀ ਪੈ ਗਿਆ। ਫਿਰ ਤੂੰ ਪਤਤਾਂ ਨੂੰ ਪਵਿੱਤਰ ਕੀਤਾ ਅਤੇ ਪਤਤ ਪਾਵਨ ਭਗਤਾਂ ਦੀ ਰੱਖਿਆ ਕੀਤੀ, ਪਿਆਰ ਕੀਤਾ ਅਤੇ ਭਗਤ ਵਸ਼ਲ, ਦੀਨ ਬੰਧੂ, ਇਸ ਤਰ੍ਹਾਂ ਦਮੋਦਰ, ਨਾਰਾਇਣ, ਗੋਪਾਲ, ਗੋਬਿੰਦ, ਹਰੀ, ਰਾਮ, ਇਹ ਕਿਰਤਮ ਨਾਮ ਹਨ। ਇਸ ਪ੍ਰਕਾਰ ਉਂਝ ਹਜ਼ੂਰ ਕਹਿੰਦੇ ਨੇ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖ, ਨਹੀਂ ਜਾਨ ਜਾਈ ਕਸ਼ੂ ਰੂਪ ਰੇਖੰ। ਕਹਾਂ ਬਾਸ ਤਾ ਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾ ਕੋ ਕਹਾਂ ਕੋ ਕਹਾਵੈ, ਕਹਾਂ ਕੋ ਬਖਾਨਾ ਕਹੇ ਮੋਨਾ ਆਵੈ। ਬੇਅੰਤ ਬੇਅੰਤ ਕਹਿਣਾ ਪਏਗਾ, ਅਤੇ ਸਿਰਫ ਗੁਰੂ ਦੇ ਬਚਨ 'ਤੇ ਵਿਸ਼ਵਾਸ ਰੱਖ ਕੇ ਐਸੇ ਵਾਹਿਗੁਰੂ ਨੂੰ ਧਿਆਉਣਾ ਪਵੇਗਾ, ਜਪਣਾ ਪਏਗਾ, ਅਤੇ ਫਿਰ ਪਤਾ ਲੱਗੇਗਾ, ਆਪਣੀ ਅੰਦਰੋਂ ਅਵਸਥਾ ਬਦਲ ਜਾਏਗੀ, ਆਪ ਨੂੰ ਵੀ ਉਸ ਪਰਮਾਤਮਾ ਨਾਲ ਜੁੜਿਆ ਆਨੰਦ ਪ੍ਰਾਪਤ ਹੋਵੇਗਾ, ਸ਼ਾਂਤੀ ਆਏਗੀ, ਅੰਦਰਲਾ ਸੁੱਖ ਪ੍ਰਾਪਤ ਹੋਵੇਗਾ। ਫਿਰ ਤਾਂ ਨਹੀਂ ਛੱਡ ਸਕੇਗਾ, ਪਰ ਪਹਿਲਾਂ ਜਦੋਂ ਬਿਰਤੀ ਸੰਸਾਰ ਵਿੱਚ ਹੈ, ਦ੍ਰਿਸ਼ਮਾਨ ਵਿੱਚ ਹੈ, ਉਹ ਅਣਡਿੱਠੇ ਪ੍ਰੀਤਮ ਨਾਲ ਸਾਂਝ ਪਾਉਣੀ ਕਠਿਨ ਕੰਮ ਹੈ, ਇਹੋ ਔਖਾ ਕੰਮ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕੁਛ ਗਿਣਤੀ ਕਰ ਰਹੇ ਨੇ ਵਾਹਿਗੁਰੂ ਦੀ ਕੁਦਰਤ ਦੀ। ਸਭੇ ਰਾਤੀ, ਸਾਰੀਆਂ ਰਾਤਾਂ, ਸਭ ਦੇਹ, ਸਾਰੇ ਦਿਨ, ਸਭ ਥਿੱਤੀ, ਸਭ ਵਾਰ, ਸਾਰੀਆਂ ਜਿਹੜੀਆਂ 15 ਥਿੱਤਾਂ ਹਨ, ਮਹੀਨੇ ਵਿੱਚ ਦੋ ਵਾਰੀ ਦੋ ਪੰਦਰਵਾੜੇ ਆਉਂਦੇ, ਇੱਕ ਸੁਦੀ ਪੱਖ ਅਤੇ ਇੱਕ ਵਧੀ ਪੱਖ, 15 ਦਿਨ ਹਨੇਰ ਦੇ ਅਤੇ 15 ਦਿਨ ਚਾਨਣ ਦੇ, ਮੱਸਿਆ ਤੋਂ ਬਾਅਦ ਦੇ 15 ਦਿਨ ਸੁਦੀ ਪੱਖ ਚਾਨਣਾ ਪੱਖ, ਅਤੇ ਪੂਰਨਮਾਸ਼ੀ ਤੋਂ ਬਾਅਦ ਚੰਦਰਮਾ ਘਟਦਾ, ਇਸ ਕਰਕੇ ਹਨੇਰੀਆਂ ਰਾਤਾਂ, ਉਹਨਾਂ ਨੂੰ ਵਧੀ ਪੱਖ ਕਿਹਾ ਜਾਂਦਾ। ਇਹ 15-15 ਥਿੱਤਾਂ ਹਨ ਚੰਦਰਮਾ ਦੇ ਕੈਲੰਡਰ ਦੇ ਲਿਹਾਜ਼ ਨਾਲ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸਭ ਵਾਰ, ਫਿਰ ਵਿਦਵਾਨਾਂ ਨੇ ਦਿਨਾਂ ਦੇ ਨਾਮ ਰੱਖੇ 7 ਵਾਰ, ਸੋਮ, ਮੰਗਲ, ਬੁੱਧ ਆਦਿ। ਸਭੇ ਰੁੱਤੀ ਮਹਾ ਸਭ, 6 ਰੁੱਤਾਂ ਹਨ 12 ਮਹੀਨੇ ਸਾਲ ਦੇ। ਸਭ ਧਰਤੀ ਸਭ ਭਾਰ, ਅਤੇ ਸਾਰੀਆਂ ਧਰਤੀਆਂ, ਸਾਇੰਟਿਸਟ ਕਹਿੰਦੇ ਨੇ ਦੂਰਬੀਨ ਨਾਲ ਵੇਖ ਕੇ ਕਿ ਆਹ ਜਿਹੜੀ ਮਾਤਰੁਕ ਦੀ ਧਰਤੀ ਹੈ, ਇਹ ਤਾਂ 13,000 ਜਾਂ 13,500 ਇਹ ਸ਼ਾਇਦ ਮੀਲ ਜਾਂ ਕਿਲੋਮੀਟਰ ਹੈ, ਅਤੇ ਇਹਨੂੰ ਵੱਡੀਆਂ ਧਰਤੀਆਂ 1.5-1.5 ਲੱਖ ਮੀਲ ਤੱਕ ਵੀ ਉਹਨਾਂ ਨੇ ਦੂਰਬੀਨਾਂ ਨਾਲ ਵੇਖ ਲਈਆਂ ਧਰਤੀਆਂ ਜਿਹੜੀਆਂ ਸਮਾਨ 'ਤੇ ਘੁੰਮ ਰਹੀਆਂ, ਜਿਵੇਂ ਇਹ ਧਰਤੀ ਵੀ ਸਮਾਨ 'ਚ ਹੀ ਖੜ੍ਹੀ ਹੈ। ਇਸ ਕਰਕੇ ਧਰਤੀ ਇੱਕ ਨਹੀਂ, ਅਨੇਕਾਂ ਧਰਤੀਆਂ, ਸਭ ਭਾਰ, ਇਹਨਾਂ ਧਰਤੀਆਂ 'ਤੇ ਜਿਹੜੇ ਭਾਰ, ਜੀਵ ਜੰਤਾਂ ਦੇ ਭਾਰ ਹਨ, ਪਹਾੜ ਹਨ, ਪਾਣੀ ਹੈ, ਅਤੇ 18 ਭਾਰ ਬਨਸਪਤੀ ਵੀ ਗਿਣੀ ਜਾਂਦੀ ਹੈ। ਇਸ ਪ੍ਰਕਾਰ ਬਿਰਸ਼ ਬੂਟੇ ਸਾਰੇ, ਸਾਰਾ ਭਾਰ ਧਰਤੀਆਂ ਦੇ ਉੱਪਰ ਹੈ। ਸਭੇ ਪਾਣੀ ਪੌਣ ਸਭ, ਪਾਣੀ ਵੀ ਇੱਕ ਨਹੀਂ, ਪਾਣੀ ਅਨੇਕਾਂ ਤਰ੍ਹਾਂ ਦੇ, ਕੋਈ ਖਾਰਾ ਹੈ, ਕੋਈ ਮਿੱਠਾ ਹੈ, ਕੋਈ ਕਾਲੇ ਰੰਗ ਦਾ, ਕੋਈ ਨੀਲੇ ਰੰਗ ਦਾ। ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ ਕੋਈ 100 ਕਿਲੋਮੀਟਰ ਦੀ ਵਿੱਥ 'ਤੇ ਇੱਕ ਥਾਂ ਇੰਡੀਅਨ ਓਸ਼ਨ ਅਤੇ ਪੈਸੀਫਿਕ ਓਸ਼ਨ, ਦੋ ਤਰ੍ਹਾਂ ਦਾ ਸਮੁੰਦਰ ਕੰਧ ਤੋਂ ਬਗੈਰ ਆਪਸ ਵਿੱਚ ਮਿਲਦਾ, ਇੱਕ ਪਾਸੇ ਕਾਲਾ ਇੱਕ ਪਾਸੇ ਨੀਲਾ, ਉੱਥੋਂ ਪਾਣੀ ਟਕਰਾ ਕੇ ਪਿਛਾਂ ਹਟ ਜਾਂਦਾ, ਪਰ ਦੋਵਾਂ ਦਾ ਰੰਗ ਵੱਖਰਾ ਵੱਖਰਾ, ਇੱਕ ਨੀਲਾ ਇੱਕ ਕਾਲਾ। ਇਸ ਪ੍ਰਕਾਰ ਇੱਕ ਦੂਜੇ ਨਾਲ ਮਿਲਦੇ ਨਹੀਂ, ਵਿੱਚ ਭੇਦ ਨਹੀਂ ਹੁੰਦੇ, ਪਰਮਾਤਮਾ ਦੀ ਕਿੱਡੀ ਵੱਡੀ ਕੁਦਰਤ ਹੈ। ਸੋ ਇਸ ਪ੍ਰਕਾਰ ਇੱਕ ਜਾਰਡਨ ਦੇਸ਼ ਦੇ ਨੇੜੇ ਸਮੁੰਦਰ ਹੈ, ਉਹਨੂੰ ਡੈੱਡ ਸੀ ਕਹਿੰਦੇ ਨੇ, ਉਹ ਪਾਣੀ 'ਚ ਬੰਦਾ ਡੁੱਬਦਾ, ਸ਼ੱਕ ਸਰੀਰ ਢਿੱਲਾ ਛੱਡ ਦਿਓ, ਕੋਈ ਭਾਰੀ ਚੀਜ਼ ਸੁੱਟ ਦਿਓ, ਉਹ ਡੁੱਬਦੀ ਨਹੀਂ, ਪਾਣੀ ਇਸ ਤਰ੍ਹਾਂ ਦਾ। ਸੋ ਇਸ ਪ੍ਰਕਾਰ ਪਾਣੀ ਅਨੇਕਾਂ ਤਰ੍ਹਾਂ ਦੇ ਵਾਹਿਗੁਰੂ ਨੇ ਰਚੇ ਹਨ। ਪੌਣ ਸਭ ਹਵਾ ਕਈ ਤਰ੍ਹਾਂ ਦੀ, ਸਾਡੇ ਸਰੀਰ 'ਚ ਪੰਜ ਪ੍ਰਕਾਰ ਦੀ ਹਵਾ ਮੰਨੀ ਗਈ ਹੈ, ਪ੍ਰਾਣ ਵਾਯੂ, ਸਮਾਨ ਵਾਯੂ, ਬਿਆਨ ਵਾਯੂ, ਉਦਿਆਨ ਵਾਯੂ। ਇਸ ਪ੍ਰਕਾਰ ਇਹ ਵੱਖਰੇ ਵੱਖਰੇ ਥਾਵਾਂ 'ਤੇ ਰਹਿੰਦੀ ਹੈ। ਦਿਮਾਗ 'ਚ ਦਸਮ ਦੁਆਰ 'ਚ ਹੋਰ ਹੈ, ਉਹਨੂੰ ਵੱਖਰਾ ਨਾਮ ਦਿੱਤਾ ਗਿਆ। ਗਲੇ 'ਚ ਹੈ ਇਹ ਦਿਲ ਵਾਲੇ ਥਾਂ, ਧੁੰਨੀ ਵਿੱਚ ਇੱਕ ਜਿਹਦੇ ਰਾਹੀਂ ਸਾਡੀ ਹਵਾ ਸਰਦੀ ਹੈ। ਇਤਿਆਦਿਕ ਪ੍ਰਾਣ, ਅਪਾਨ, ਸਮਾਨ, ਬਿਆਨ ਅਤੇ ਉਦਿਆਨ ਵਾਯੂ। ਔਰ ਇਹ ਸਾਰੀਆਂ ਹਵਾਵਾਂ ਜੋ ਪਰਮਾਤਮਾ ਨੇ ਰਚੀਆਂ ਹੋਈਆਂ ਹਨ, ਸਭ ਅਗਨੀ ਪਾਤਾਲ, ਅਤੇ ਅੱਗਾਂ ਵੀ ਕਈ ਤਰ੍ਹਾਂ ਦੀਆਂ, ਜਿਹੜੀ ਸਾਡੇ ਪੇਟ ਦੀ ਅੱਗ ਹੈ, ਭੋਜਨ ਹਜ਼ਮ ਕਰਨ ਵਾਲੀ ਸਾਡੇ ਸਰੀਰ ਦੀ, ਇਹਨੂੰ ਜਠਰ ਅਗਨੀ ਕਿਹਾ ਜਾਂਦਾ। ਇੱਕ ਸਮੁੰਦਰ ਵਿੱਚ ਅੱਗ ਹੈ, ਜਿੱਥੇ ਸਮੁੰਦਰ ਦਾ ਪਾਣੀ ਜਿਵੇਂ ਤਵੇ 'ਤੇ ਬੂੰਦ ਸੜਦੀ ਹੈ, ਇੰਝ ਉਹ ਸੜਦਾ ਸਾਰੇ ਸਮੁੰਦਰਾਂ ਦਾ ਪਾਣੀ ਇੱਕ ਥਾਂ ਜਾ ਕੇ, ਜਿਹਨੂੰ ਗੜਾੜ ਕਹਿੰਦੇ ਨੇ, ਗੜਾੜ ਭਾਈ ਗੁਰਦਾਸ ਨੇ ਨਾਮ ਲਿਖਿਆ। ਉੱਥੇ ਸਮੁੰਦਰਾਂ ਦਾ ਪਾਣੀ ਸੜ ਰਿਹਾ, ਹੇਠਾਂ ਨੂੰ ਘੁੰਮਣ ਘਿਰੀ ਜੀ ਬਣ ਕੇ ਜਾਈ ਜਾਂਦਾ, ਪਤਾ ਨਹੀਂ ਲੱਗਦਾ ਕਿੱਥੇ ਜਾ ਰਿਹਾ, ਸਾਇੰਸਦਾਨਾਂ ਨੂੰ ਕੁਛ ਨਹੀਂ ਪਤਾ ਲੱਗਾ ਅੱਜ ਤੱਕ। ਔਰ ਇਸ ਪ੍ਰਕਾਰ ਉਹ ਅੱਗ ਜਿਹੜੀ ਸਮੁੰਦਰ ਦੇ ਵਿੱਚ ਹੈ, ਉਹਨੂੰ ਬੜਵਾ ਅਗਨੀ ਕਹਿੰਦੇ ਨੇ, ਬੜਵਾਨਲ। ਅਤੇ ਇੱਕ ਅੱਗ ਹੈ ਜਿਹਦੇ ਨਾਲ ਬਿਰਸ਼ ਬੂਟੇ ਸੜ ਜਾਂਦੇ ਆ, ਜੇਠ ਹਾੜ੍ਹ ਦੇ ਦਿਨਾਂ 'ਚ ਤੱਤੀ ਲੋਹ ਵਗਣ ਕਰਕੇ ਬਾਂਸ ਆਪਸ ਵਿੱਚ ਰਗੜ ਖਾਂਦੇ ਨੇ, ਉਹਨਾਂ ਦੀ ਰਗੜ ਤੋਂ ਅੱਗ ਪੈਦਾ ਹੋ ਕੇ ਸਾਰਾ ਜੰਗਲ ਸੜ ਜਾਂਦਾ, ਅਚਨਚੇ ਦੇ ਐਂ ਅੱਗ ਲੱਗਦੀ ਹੈ। ਇਸ ਪ੍ਰਕਾਰ ਉਹਨੂੰ ਜਿਹੜੀ ਜੰਗਲ ਦੀ ਅੱਗ ਹੈ, ਦਾਵਾ ਅਗਨੀ ਜਾਂ ਡੌਂ ਅਗਨੀ ਵੀ ਕਹਿ ਦਿੰਦੇ ਨੇ। ਇਸ ਪ੍ਰਕਾਰ ਅੱਗਾਂ ਕਈ ਤਰ੍ਹਾਂ ਦੀਆਂ ਪਰਮਾਤਮਾ ਰਚੀਆਂ ਹਨ, ਅਤੇ ਪਾਤਾਲ ਇਸ ਧਰਤੀ ਤੋਂ ਥੱਲੇ ਹੋਰ ਪਾਤਾਲ ਹਨ ਕਈ ਤਰ੍ਹਾਂ ਦੇ, ਰਸਾਤਲ, ਧਰਾਤਲ, ਇਸ ਤਰ੍ਹਾਂ ਦੇ ਨਾਮ ਉਹਨਾਂ ਦੇ ਲਿਖੇ ਹੋਏ ਨੇ ਗ੍ਰੰਥਾਂ 'ਚ। ਸਭੇ ਪੁਰੀਆਂ ਖੰਡ ਸਭ, ਉੱਪਰ ਅਸਮਾਨ 'ਤੇ ਜਿਹੜੇ ਦੇਵਤਿਆਂ ਦੀਆਂ ਪੁਰੀਆਂ ਹਨ, ਇਹ ਬਿਸ਼ਨਪੁਰੀ ਹੈ, ਬ੍ਰਹਮਪੁਰੀ ਹੈ, ਸ਼ਿਵਪੁਰੀ ਹੈ, ਜਿਹਦੇ ਬਾਰੇ ਹਜ਼ੂਰ ਨੇ ਵੀ ਕਿਹਾ, ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਿਤਾਲਾ। ਇਹ ਸਾਰਾ ਕੁਝ ਇੱਕ ਦਿਨ ਖਤਮ ਹੋਵੇਗਾ। ਅੱਜ ਹੈ ਅਤੇ ਚਾਰ ਤਰ੍ਹਾਂ ਦੀ ਪਰਲੋ ਵਿਦਵਾਨਾਂ ਨੇ ਗ੍ਰੰਥਾਂ 'ਚ ਲਿਖੀ ਹੈ। ਨਿੱਤ ਪਰਲੋ, ਜਦੋਂ ਬੰਦਾ ਰੋਜ਼ ਸੌਂਦਾ ਤਾਂ ਸੁੱਤਾ ਪਿਆ ਬੰਦਾ ਮੁਰਦੇ ਤੁਲ ਮੰਨਿਆ ਜਾਂਦਾ, ਉਹਦੀ ਕੋਈ ਪੱਗ, ਜੁੱਤੀ, ਕੋਈ ਚੀਜ਼ ਚੱਕ ਕੇ ਲੈ ਜੇ, ਉਹਨੂੰ ਪਤਾ ਨਹੀਂ ਲੱਗਦਾ, ਇਹਨੂੰ ਵੀ ਵਿਦਵਾਨਾਂ ਨੇ ਪਰਲੋ ਮੰਨਿਆ। ਅਤੇ ਇੱਕ ਨਿਮਿਤ ਪਰਲੋ ਹੈ, ਜਦੋਂ ਉਮਰਾਂ ਭੋਗ ਕੇ ਸਰੀਰ ਖਤਮ ਹੁੰਦੇ ਆ, ਜੋ ਆਪ ਮਰ ਜਾਏ ਉਹਦੇ ਵਾਸਤੇ ਜੱਗ ਪਰਲੋ ਹੋ ਗਿਆ। ਇੱਕ ਅਵਾਂਤਰ ਪਰਲੋ ਹੈ, ਜਦੋਂ ਇਹ ਮਾਤ ਲੋਕ 'ਤੇ ਚਾਰ ਯੁੱਗ ਬਤੀਤ ਹੁੰਦੇ ਹਨ, ਅਤੇ ਇੱਕ ਵਾਰੀ ਸ੍ਰਿਸ਼ਟੀ ਇਹ ਦਿਸਦੇ ਸਰੀਰ, ਸਥੂਲ ਸ੍ਰਿਸ਼ਟੀ ਵਾਹਿਗੁਰੂ ਖਤਮ ਕਰ ਦਿੰਦਾ। ਔਰ ਇੱਕ ਮਹਾਂਪਰਲੋ ਹੈ, ਜਿਸ ਵੇਲੇ ਸਾਰੀਆਂ ਪੁਰੀਆਂ ਵੀ ਨਹੀਂ ਰਹਿੰਦੀਆਂ, ਜਿਹੜੀ ਸੂਖਮ ਸ੍ਰਿਸ਼ਟੀ ਹੈ ਸਾਰੀ ਖਤਮ ਕਰਕੇ, ਅਤੇ ਫਿਰ ਧਰਤੀ ਪਾਣੀ 'ਚ ਲੈ ਹੋ ਜਾਂਦੀ ਹੈ, ਅਤੇ ਪਾਣੀ ਹਵਾ 'ਚ ਲੈ ਹੋ ਜਾਂਦਾ, ਅਖੀਰ ਮਾਇਆ ਤਿਲ ਰੂਪ ਹੋ ਕੇ ਪਰਮਾਤਮਾ ਵਿੱਚ ਹੀ ਸਮਾ ਜਾਂਦੀ ਹੈ, ਫਿਰ ਜਦੋਂ ਵਾਹਿਗੁਰੂ ਇੱਛਾ ਕਰਦਾ ਦੁਬਾਰਾ ਸ੍ਰਿਸ਼ਟੀ ਸਾਜਦਾ। ਇੰਝ ਗ੍ਰੰਥਾਂ 'ਚ ਬਚਨ ਲਿਖੇ ਕਿ ਇਸ ਤਰ੍ਹਾਂ ਦੀ ਉਹ ਮਹਾਂਪਰਲੋ ਹੈ, ਉਦੋਂ ਕੁਛ ਵੀ ਨਹੀਂ ਰਹਿੰਦਾ, ਸੂਖਮ ਸ੍ਰਿਸ਼ਟੀ ਵੀ ਨਹੀਂ ਰਹਿੰਦੀ। ਇਸ ਪ੍ਰਕਾਰ ਉਹ ਸਾਰੀਆਂ ਪੁਰੀਆਂ ਖੰਡ ਸਭ, ਖੰਡ ਮੈਨੇ ਹਿੱਸੇ, ਟੁਕੜੇ ਧਰਤੀਆਂ ਦੇ, ਜਿਵੇਂ ਦੀਪ ਕਹੇ ਜਾਂਦੇ ਹਨ ਸਮੁੰਦਰਾਂ 'ਚ ਘਿਰੇ ਹੋਏ ਟਾਪੂ, ਇਸ ਪ੍ਰਕਾਰ ਸਭ ਲੋ ਆਕਾਰ, ਸਾਰੇ ਲੋਕ, ਇਹ ਮਾਤ ਲੋਕ ਹੈ ਜੀ, ਇਹ ਪਾਤਾਲ ਲੋਕ ਹੈ, ਇਹ ਸੁਰਗ ਲੋਕ ਹੈ, ਬ੍ਰਹਮ ਲੋਕ ਹੈ, ਬੈਕੁੰਠ ਲੋਕ ਹੈ, ਇਹ ਜਿੰਨੇ ਵੀ ਆਕਾਰ ਬਣੇ ਹਨ, ਜਿੰਨੇ ਵੀ ਬਣਤ ਬਣਾਈ ਹੈ ਪਰਮਾਤਮਾ ਨੇ, ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀਜੈ ਕਾਰ। ਉਸ ਪਰਮਾਤਮਾ ਦੀ ਜਿਹੜੀ ਕਾਰ, ਇਹ ਰਚਨਾ ਹੈ ਨਾ, ਕਿਰਤ ਜਿਹੜੀ, ਨਾ ਇਹਦੇ ਬਾਰੇ ਕੁਛ ਕਹਿ ਸਕੀਦਾ, ਅਤੇ ਨਾ ਪਰਮਾਤਮਾ ਦਾ ਹੁਕਮ ਹੀ ਜਾਣਿਆ ਜਾਂਦਾ ਵੀ ਕਿੱਡਾ ਕੁ ਵੱਡਾ। ਜੇ ਉਹਦੀ ਕੁਦਰਤ ਰਚੀ ਹੋਈ ਦਾ ਨਹੀਂ ਅੰਤ ਪਾਇਆ ਜਾਂਦਾ, ਤਾਂ ਉਹਦੇ ਹੁਕਮ ਨੂੰ ਕਿਵੇਂ ਵਖਿਆਨ ਕਰੇ ਕੋਈ। ਤਾਂ ਇਹ ਹਜ਼ੂਰ ਨੇ ਕਿਹਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮ ਦੁਆਰਾ ਸਾਰੇ ਆਕਾਰ ਬਣੇ ਨੇ, ਅਤੇ ਹੁਕਮ ਕਿਹੋ ਜਿਹਾ, ਕਿੱਡਾ ਕੁ ਵੱਡਾ, ਉਸ ਹੁਕਮ ਦਾ ਕਥਨ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਹੈ ਪਰ ਕਥਨ ਨਹੀਂ ਹੋ ਸਕਿਆ, ਨਾ ਹੋ ਸਕੇਗਾ, ਇਸੇ ਤਰ੍ਹਾਂ ਉਹਦਾ ਹੁਕਮ ਵੀ ਐਡਾ ਵੱਡਾ ਵੀ ਕਥਨ ਨਹੀਂ ਹੋ ਸਕਦਾ, ਨਾ ਹੀ ਕਦੇ ਹੋ ਸਕੇਗਾ। ਇਸ ਪ੍ਰਕਾਰ ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀਜੈ ਕਾਰ। ਇੱਕ ਬਚਨ ਯਾਦ ਆ ਗਿਆ, ਗ੍ਰੀਸ ਦੇਸ਼ ਦਾ ਜੋ ਫਿਲਾਸਫਰ ਹੋਇਆ ਸੁਕਰਾਤ, ਉਸਨੇ ਆਪਣੀ ਬਾਇਓਗ੍ਰਾਫੀ ਸਵੈ ਜੀਵਨੀ 'ਚ ਬਚਨ ਲਿਖਿਆ ਹੈ ਕਿ ਮੈਂ ਇੱਕ ਦਿਨ ਸ਼ਾਮਾਂ ਦੇ ਸਮੇਂ ਸਮੁੰਦਰ ਕੰਢੇ ਗਿਆ। ਇੱਕ ਬਾਲਕਾ ਪਿਆਲਾ ਪਕੜ ਕੇ ਸਮੁੰਦਰ ਦੇ ਕੰਢੇ ਤੁਰਿਆ ਫਿਰਦਾ ਸੀ ਅਤੇ ਰੋਂਦਾ ਸੀ। ਮੈਂ ਉਸਨੂੰ ਪੁੱਛ ਲਿਆ ਵੀ ਤੂੰ ਕਿਉਂ ਰੋ ਰਿਹਾ? ਉਹ ਕਹਿਣ ਲੱਗਾ, ਮੈਂ ਸਮੁੰਦਰ ਇਹਦੇ ਵਿੱਚ ਪਾਉਣਾ ਚਾਹੁੰਦਾ ਪਿਆਲੇ 'ਚ, ਤਾਂ ਰੋਣਾ। ਤਾਂ ਸੁਕਰਾਤ ਨੇ ਉਸਨੂੰ ਸਮਝਾਇਆ ਵੀ ਬੇਟਾ, ਇਹ ਨਹੀਂ ਹੋ ਸਕਦਾ, ਤੇਰਾ ਦਿਮਾਗ ਤਾਂ ਕੰਮ ਕਰਦਾ ਹੀ ਹੋਏਗਾ, ਤੈਨੂੰ ਪਤਾ ਵੀ ਸਮੁੰਦਰ ਐਡਾ ਵੱਡਾ ਇਸ ਪਿਆਲੇ 'ਚ ਕਿਵੇਂ ਪੈ ਸਕਦਾ। ਅਤੇ ਪਰ ਫਿਰ ਵੀ ਉਸਨੇ ਜਿੱਦ ਕੀਤੀ, ਮੈਂ ਪਰੇ ਚਲਾ ਗਿਆ। ਅਤੇ ਕੁਝ ਸਮੇਂ ਬਾਅਦ ਉਸ ਬੱਚੇ ਨੇ ਉਹ ਪਿਆਲਾ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਖਿੜਖਿੜਾ ਕੇ ਹੱਸਣ ਲੱਗ ਪਿਆ। ਤਾਂ ਕਹਿੰਦੇ ਮੈਂ ਉਹਦੇ ਕੋਲ ਫਿਰ ਗਿਆ ਵੀ ਹੁਣ ਕੀ ਹੋਇਆ। ਕਹਿਣ ਲੱਗਾ, ਮੇਰੇ ਦਿਮਾਗ ਵਿੱਚ ਇਹ ਖਿਆਲ ਆਇਆ ਵੀ ਸਮੁੰਦਰ ਇਹਦੇ ਵਿੱਚ ਪਿਆਲੇ 'ਚ ਨਹੀਂ ਪੈ ਸਕਦਾ, ਅਤੇ ਮੈਂ ਇੱਕ ਦੂਜੇ ਨੂੰ ਅਭੇਦ ਹੀ ਕਰਨਾ ਚਾਹੁੰਦਾ ਨਾ। ਮੈਂ ਪਿਆਲਾ ਵਿੱਚ ਸੁੱਟ ਦਿੱਤਾ ਪਿਆਲਾ, ਫੜ ਪਿਆਲਾ, ਹੁਣ ਤਾਂ ਸਮੁੰਦਰ ਅਤੇ ਪਿਆਲਾ ਇੱਕੋ ਰੂਪ ਹੋ ਗਏ, ਅਤੇ ਮੈਂ ਖੁਸ਼ ਹੋ ਗਿਆ। ਕਹਿੰਦੇ ਉਹ ਕੁਦਰਤ ਵੱਲੋਂ, ਪਰਮਾਤਮਾ ਵੱਲੋਂ ਕੋਈ ਮੇਰੇ ਵਾਸਤੇ ਉਪਦੇਸ਼ ਸੀ। ਮੈਂ ਉਹਦੇ ਅੱਗੇ ਨਮਸਕਾਰ ਕੀਤੀ ਵੀ ਤੂੰ ਮੇਰਾ ਬੜੇ ਚਿਰ ਦਾ ਸਵਾਲ ਹੱਲ ਕਰ ਦਿੱਤਾ, ਵੀ ਮੈਂ ਵੀ ਆਪਣੇ ਇਸ ਖੋਪਰੇ ਦੇ ਵਿੱਚ ਦੁਨੀਆ ਦਾ ਸਾਰਾ ਗਿਆਨ ਇਕੱਠਾ ਕਰਨਾ ਚਾਹੁੰਦਾ ਸੀ, ਅਤੇ ਅਖੀਰ ਨਹੀਂ ਸੀ ਗੱਲ ਬਣ ਰਹੀ। ਅਤੇ ਹੁਣ ਅੱਜ ਪਤਾ ਲੱਗਾ ਵੀ ਆਪਣਾ ਆਪ ਹੀ ਪਰਮਾਤਮਾ ਨੂੰ, ਉਹਦੀ ਕੁਦਰਤ ਨੂੰ ਸਮਰਪਣ ਕਰ ਦੇਣਾ ਚਾਹੀਦਾ। ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾਂਦਾ, ਪਰਮਾਤਮਾ ਦਾ ਅੰਤ ਕਿਵੇਂ ਕੋਈ ਪਾ ਲਵੇਗਾ? ਇਸ ਪ੍ਰਕਾਰ ਦੀ ਇਹ ਖੇਡ ਹੈ। ਅੱਖ ਹੈ, ਥੱਕ ਹੈ, ਆਖ ਆਖ, ਕਥਨੀ ਕਰਨ ਵਾਲੇ ਬੜੇ ਬੜੇ ਸਿਆਣੇ, ਬੜੇ ਬੜੇ ਦਿਮਾਗੀ, ਬੜੀ ਬੜੀ ਵਿੱਦਿਆ, ਉਗਤੀਆਂ ਜੁਗਤੀਆਂ ਦਲੀਲਾਂ ਵਾਲੇ ਆਖ ਆਖ ਕੇ ਅਤੇ ਥੱਕ ਪੈਂਦੇ ਹਨ, ਥੱਕ ਜਾਂਦੇ ਹਨ, ਥੱਕ ਜਾਣਗੇ। ਕਰ ਸਿਫਤੀ ਵਿਚਾਰ, ਪਰਮਾਤਮਾ ਦੀਆਂ ਸਿਫਤਾਂ ਦੁਆਰਾ ਵਿਚਾਰਾਂ ਕਰਦੇ ਨੇ, ਸਿਫਤਾਂ ਕਰਦੇ ਵਡਿਆਈਆਂ ਵਿਚਾਰਾਂ ਵੀ ਕਰਦੇ ਨੇ, ਜਾਂ ਕੁਦਰਤ ਵਿੱਚ ਹੀ ਕਈ ਐਸੇ ਚਮਕਾਰੇ ਝਲਕਾਰੇ ਵੇਖ ਕੇ ਕੁਦਰਤ ਦੀ ਸਿਫਤ ਵੀ ਕਰਦੇ ਨੇ ਲੋਕ। ਗੁਰੂ ਮਹਾਰਾਜ ਨੇ ਕਿਹਾ ਵੀ ਇਹ ਜਿੰਨੀ ਵੀ ਕੁਦਰਤ ਦੀ ਸਿਫਤ ਹੋ ਰਹੀ ਵੀ ਤੇਰੀ ਸਿਫਤ ਆ। ਜਿਹੜੇ ਬੋਲਚਾਲ ਪੰਛੀ ਪਰਿੰਦੇ ਜਿੱਥੋਂ ਜਿੱਥੋਂ ਆਵਾਜ਼ਾਂ ਆ ਰਹੀਆਂ, ਇਹ ਵੀ ਤੇਰਾ ਹੀ ਨਾਮ ਜਪ ਰਹੇ ਨੇ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ, ਹਰਟ ਵੀ ਤੂੰ ਤੂੰ ਕਰਾਂ ਹੈ ਬੋਲੈ ਭਲੀ ਬਾਣ। ਇਹ ਖੂਹ ਦਾ ਜਿਹੜਾ ਤੁੱਕਾ ਹਲਟ ਚੱਲ ਰਿਹਾ, ਹਲਟ, ਇਹ ਵੀ ਤੂੰ ਤੂੰ ਜਪ ਰਿਹਾ ਹੈ, ਭਲੀ ਬਾਣੀ ਬੋਲਦਾ। ਸੋ ਇਸ ਪ੍ਰਕਾਰ ਜਦੋਂ ਕਿਸੇ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਅਤੇ ਉਸ ਦੀ ਇਹ ਅਵਸਥਾ, ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਚਾਤ੍ਰਿਕ ਬੋਲ ਬੋਲਤ ਦਿਨ ਰਾਤੀ, ਸੁਣ ਕਨਹਰ ਕੀ ਘੋਰ, ਕਨਹਰ ਬੱਦਲਾਂ ਦੀ ਕਨਘੋਰ, ਗੜਗੜਾਹਟ ਵਿੱਚੋਂ ਵੀ ਪਰਮਾਤਮਾ ਹੀ ਜਪਿਆ ਜਾ ਰਿਹਾ, ਪਾਣੀਆਂ ਦੀ ਸਲਸਲ ਵਿੱਚ ਵੀ ਪਰਮਾਤਮਾ ਦਾ ਹੀ ਨਾਮ ਦਾ ਵਾਸਾ ਹੈ, ਹਵਾ ਦੀ ਸਾਂਸਾਂ ਵਿੱਚ ਵੀ ਉਹਦਾ ਹੀ ਜਸ ਗਾਇਆ ਜਾ ਰਿਹਾ, ਕਿਉਂਕਿ ਕੁਦਰਤ ਉਸਨੇ ਰਚੀ ਹੈ ਅਤੇ ਕੁਦਰਤ ਕਰਕੇ ਵਸਿਆ, ਸੋਏ ਵਿੱਚ ਆਪ ਸਮਾਇਆ ਹੋਇਆ। ਇਸ ਕਰਕੇ ਜਿੰਨੇ ਚਮਕਾਰੇ ਚਲਕਾਰੇ, ਜਿੰਨੀਆਂ ਖੇਡਾਂ ਹਨ, ਇਹ ਸਾਰੀਆਂ ਦਰਸਾ ਰਹੀਆਂ ਹਨ ਕਿ ਪਰਮਾਤਮਾ ਹੀ ਪਰਮਾਤਮਾ ਹੈ। ਕਰ ਸਿਫਤੀ ਵਿਚਾਰ, ਸਿਫਤਾਂ ਕਰ ਕਰਕੇ, ਵਿਚਾਰਾਂ ਕਰ ਕਰਕੇ ਆਖਣ ਵਾਲੇ ਥੱਕ ਜਾਂਦੇ ਹਨ, ਪਰ ਅੰਤ ਨਹੀਂ ਪਾਇਆ ਜਾਂਦਾ। ਤ੍ਰਿਣ ਨਾ ਪਾਇਓ ਬੱਪੜੀ, ਨਾਨਕ ਕਹਿ ਗਵਾਰ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਸ੍ਰਿਸ਼ਟੀ ਦੇ ਲੋਕ, ਜੋ ਬੱਪੜੀ ਤੁਸ਼ ਸ੍ਰਿਸ਼ਟੀ ਹੈ, ਅਤੇ ਬੱਪੜੀ ਦਾ ਅਰਥ ਕੀਤਾ ਤੁਸ਼ ਮਤਲਬ ਬੁੱਧੀ, ਜਿਹੜੀ ਜੀਵ ਦੀ ਬੁੱਧੀ ਹੈ ਇਹਨਾਂ ਲੋਕਾਂ ਦੀ, ਇਹ ਬੱਪੜੀ ਤੁਸ਼ ਹੀ ਰਹੇਗੀ। ਜਿੰਨਾ ਮਰਜ਼ੀ ਵੱਡਾ ਕੋਈ ਵਿਅਕਤੀ ਬਣ ਜਾਏ, ਉਹਦੀ ਬੁੱਧ ਤੁਸ਼ ਰਹੇਗੀ। ਇੱਕ ਦਸਮ ਪਾਤਸ਼ਾਹ ਨੇ ਬਚਨ ਲਿਖਿਆ ਵੀ ਇੱਕ ਵਾਰੀ ਹਵਾ ਉਡਾ ਕੇ ਚਾਰ ਮੂੰਹਾਂ ਵਾਲਾ ਜਿਹੜਾ ਬ੍ਰਹਮਾ ਸੀ, ਉਸ ਬ੍ਰਹਮਾ ਦੇ ਕੋਲ ਮਹਾਤਮਾ ਆਏ ਕੋਈ, ਅਤੇ ਉਹਨੇ ਸਤਿਕਾਰ ਨਾ ਕੀਤਾ ਉੱਠ ਕੇ, ਤਾਂ ਹਵਾ ਨੇ ਉਡਾ ਲਿਆ, ਅੱਠ ਮੂੰਹਾਂ ਵਾਲੇ ਬ੍ਰਹਮੇ ਕੋਲ ਚਲੇ, ਉਹਨੇ ਵੀ ਸਤਿਕਾਰ ਨਹੀਂ ਕੀਤਾ, ਅੱਗੇ ਸੋਲ੍ਹਾਂ ਮੂੰਹਾਂ ਵਾਲਾ। ਇਸ ਤਰ੍ਹਾਂ ਜਿਹੜਾ ਇੱਕ ਹਜ਼ਾਰ ਮੂੰਹ ਵਾਲਾ ਬ੍ਰਹਮਾ ਸੀ, ਸੋ ਉਹਨੇ ਉੱਠ ਕੇ ਸਤਿਕਾਰ ਕੀਤਾ ਅਤੇ ਉਹਨਾਂ ਨੂੰ ਮਤ ਦਿੱਤੀ ਕਿ ਤੁਸੀਂ ਕਾਹਦਾ ਮਾਣ ਚੱਕੀ ਫਿਰਦੇ ਹੋ, ਮੈਂ ਹਜ਼ਾਰ ਮੂੰਹ ਵਾਲਾ ਹਾਂ, ਪਰ ਮੇਰੇ ਤੋਂ ਵੱਡੀ ਵੱਡੀ ਉਮਰ ਦੇ ਲੋਕ ਹੋਏ ਨੇ, ਅਤੇ ਇਸ ਕਰਕੇ ਪਰਮਾਤਮਾ ਦੀ ਕੁਦਰਤ ਅੰਤ ਕੋਈ ਨਹੀਂ, ਤੁਸੀਂ ਮਾਣ ਚੱਕ ਲਿਆ, ਇੱਕ ਦੂਜੇ ਦਾ ਸਤਿਕਾਰ ਹੀ ਨਹੀਂ ਕਰਦੇ। ਇਸੇ ਪ੍ਰਕਾਰ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਗਏ ਹਨ, ਤਾਂ ਉਸ ਵੇਲੇ ਪੀਰ ਦਾ, ਦਸਤਗੀਰ ਦਾ ਚੇਲਾ ਵੇਖ ਕੇ ਗਿਆ ਅਤੇ ਦੱਸਿਆ ਜਾ ਕੇ, ਅਤੇ ਵੀ ਉਹ ਲੱਖਾਂ ਪਤਾਲ ਆਕਾਸ਼ ਕਹਿ ਰਹੇ ਨੇ, ਇੱਕੋ ਸਰੋਤ ਵਜਾ ਰਹੇ, ਸੰਗੀਤ ਗਾਉਂਦੇ ਨੇ, ਤਾਂ ਉਸਨੇ ਆਪਣੀ ਉਮਰ ਦੇ ਲੋਕਾਂ ਨੂੰ ਕਿਹਾ ਪੱਥਰ ਮਾਰੋ, ਜਾ ਕੇ ਸੰਗ ਸਾਰ ਕਰੋ। ਲੋਕ ਪੱਥਰ ਮਾਰਨ ਆਏ ਤਾਂ ਹਜ਼ੂਰ ਨੇ ਭਾਈ ਮਰਦਾਨਾ ਜੀ ਦੇ ਕਹਿਣ 'ਤੇ ਨੇਤਰ ਪਾ ਕੇ ਵੇਖਿਆ, ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ, ਸੁਣ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਸੋ ਉਸ ਵੇਲੇ ਜੜ ਹੋ ਗਏ ਲੋਕ, ਬਾਹਾਂ ਉਲਾਰੀਆਂ ਰਹਿ ਗਈਆਂ, ਪੱਥਰ ਹੱਥਾਂ 'ਚ ਫੜੇ ਰਹਿ ਗਏ। ਤਾਂ ਫਿਰ ਇਹ ਪੀਰ ਚਰਨੀ ਡਿੱਗਾ ਵੀ, ਮਹਾਰਾਜ ਮੈਂ ਅੱਜ ਜਾਣ ਲਿਆ ਕਿ ਤੁਸੀਂ ਬੜੇ ਮਹਾਨ ਹੋ। ਹਜ਼ੂਰ ਕਹਿਣ ਲੱਗੇ, ਕੀ ਗੱਲ, ਤੇਰੇ ਸ਼ਹਿਰ ਆਏ ਹਾਂ, ਮਹਿਮਾਨ ਨਵਾਜੀ ਕੈਸੀ, ਪੱਥਰ ਮਰਵਾ ਰਿਹਾ, ਜੇ ਗੱਲਬਾਤ ਤਾਂ ਕੋਈ ਹੋਈ ਨਹੀਂ, ਮਿਲੇ ਹੀ ਨਹੀਂ, ਕਿਉਂ ਖਫਾਂ? ਕਹਿਣ ਲੱਗਾ, ਜੀ ਇਸ ਤਰ੍ਹਾਂ ਤੁਸੀਂ ਲੱਖਾਂ ਪਤਾਲ ਆਕਾਸ਼ ਕਹਿਣ। ਮਹਾਰਾਜ ਕਹਿੰਦੇ, ਅਸੀਂ ਸੱਚ ਬੋਲਿਆ ਹੈ, ਕੁਦਰਤ ਦਾ ਕੋਈ ਅੰਤ ਹੈ? ਕਹਿਣ ਲੱਗਾ, ਪੈਗੰਬਰ ਮੁਹੰਮਦ ਸਾਹਿਬ ਨੇ 14 ਤਬਕ ਦੱਸੇ, 7 ਪਤਾਲ, 7 ਆਕਾਸ਼। ਹਜ਼ੂਰ ਕਹਿਣ ਲੱਗੇ, ਉਹ ਵੀ ਸੱਚ ਹੈ? ਕਹਿਣ ਲੱਗਾ, ਕੀ ਮਤਲਬ? ਹਜ਼ੂਰ ਕਹਿਣ ਲੱਗੇ, ਜਿਸ ਨੂੰ ਜਿੰਨਾ ਗਿਆਨ ਵਾਹਿਗੁਰੂ ਨੇ ਬਖਸ਼ਿਆ ਉਨਾ ਹੀ ਉਹਨੇ ਕਥਨ ਕਰਨਾ। ਉਹਨੂੰ 14 ਤਬਕਾਂ ਦੀ ਸਮਝ ਸੀ, ਗਿਆਨ ਸੀ, ਤਾਂ ਉਹਨਾਂ ਕਥਨ ਕਰਤਾ ਆਪਣੇ ਗ੍ਰੰਥ ਕੁਰਾਨ ਸ਼ਰੀਫ 'ਚ ਲਿਖਿਆ ਗਿਆ। ਅਸੀਂ ਲੱਖਾਂ ਵੇਖੇ ਹਨ ਅਤੇ ਤਾਂ ਕਹਿ ਰਹੇ। ਕਹਿਣ ਲੱਗਾ, ਅੱਛਾ, ਤੁਸੀਂ ਵੇਖੇ ਵਿਖਾ ਸਕਦੇ? ਤਾਂ ਮਹਾਰਾਜ ਕਹਿਣ ਲੱਗੇ, ਹਾਂ ਵਿਖਾ ਦਿਆ। ਕਹਿਣ ਲੱਗਾ, ਮੇਰੇ ਬੇਟੇ 'ਤੇ ਮੈਨੂੰ ਤਸੱਲੀ ਆ ਜਾਏਗੀ, ਯਕੀਨ ਹੈ, ਇਹਨੂੰ ਵਿਖਾਓ। ਤਾਂ ਨਾਲ ਲੀਤਾ ਬੇਟਾ ਪੀਰ ਦਾਖੀ, ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਸੋ ਇਸ ਪ੍ਰਕਾਰ ਸਾਰੇ ਵਿਖਾਏ, ਤਾਂ ਫਿਰ ਚਰਨੀ ਡਿੱਗਾ ਦਸਤਗੀਰ ਪੀਰ। ਉੱਥੇ ਬਗਦਾਦ ਵਿੱਚ ਅੱਜ ਵੀ ਖੁਤਬਾ ਲਿਖ ਕੇ ਲਾਇਆ ਹੋਇਆ ਕਿ ਰੱਬੁਲ ਫਜ਼ਲ ਹਜ਼ਰਤ ਬਾਬਾ ਨਾਨਕ ਜੀ ਇੱਥੇ ਆਏ, ਉਹਨਾਂ ਦੇ ਇੱਥੇ ਤਸ਼ਰੀਫ ਲਿਆਉਣ ਨਾਲ ਇੱਥੋਂ ਦੀ ਬੰਜਰ ਧਰਤੀ ਸਰਸਬਜ਼ ਹੋਈ, ਅਰਬੀ ਭਾਸ਼ਾ 'ਚ ਉੱਥੇ ਲਿਖਿਆ ਆ। ਸੋ ਇਸ ਪ੍ਰਕਾਰ ਉੱਥੇ ਹਜ਼ੂਰ ਦੀਆਂ ਨਿਸ਼ਾਨੀਆਂ ਵੀ ਹਨ, ਇੱਕ ਮਾਲਾ ਵੀ ਹੈ, ਕੁਝ ਵਸਤੂਆਂ ਉੱਥੇ ਸ਼ੀਸ਼ੇ 'ਚ ਮੜੀਆਂ ਹੋਈਆਂ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਪਰਮਾਤਮਾ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ, ਕੋਈ ਅੰਤ ਨਹੀਂ ਪਿਆ ਕਥਨ ਕਰਤਾ ਅਤੇ ਇਹ ਗੱਲ ਇੰਨੀ ਹੋਵੇਗੀ ਅੱਗੇ ਨਹੀਂ। ਜਿਵੇਂ ਮਸਕੀਨ ਜੀ ਕਹਿੰਦੇ ਨੇ ਕਿ ਜਵਾਨੀ ਦੀ ਉਮਰ ਵਿੱਚ ਮੈਂ ਜਪਜੀ ਸਾਹਿਬ ਦੇ ਕੋਈ 30-35 ਟੀਕੇ ਪੜ੍ਹੇ, ਹੁਣ ਤੱਕ 50 ਦੇ ਕਰੀਬ ਲਿਖੇ ਗਏ ਨੇ ਜਪਜੀ ਸਾਹਿਬ ਦੇ ਟੀਕੇ। ਕਹਿਣ ਲੱਗੇ, 30-35 ਮੈਂ ਪੜ੍ਹੇ ਅਤੇ ਮੇਰੇ ਮਨ 'ਚ ਧਾਰਨਾ ਬਣ ਗਈ ਕਿ ਸਾਰੇ ਗਲਤ ਨੇ, ਇਹਨਾਂ ਵਿੱਚੋਂ ਇੱਕ ਅੱਧਾ ਠੀਕ ਹੋਏਗਾ। ਪਰ ਹੁਣ ਪਿਛਲੀ ਉਮਰੇ ਜਾ ਕੇ ਜੋ ਸੋਝੀ ਵਾਹਿਗੁਰੂ ਨੇ ਬਖਸ਼ੀ ਹੈ, ਚਾਨਣ ਬਖਸ਼ਿਆ, ਉਹਦੇ ਅਨੁਸਾਰ ਇਹ ਕਿ ਸਾਰੇ ਹੀ ਠੀਕ ਸੀ, ਇੱਕ ਵੀ ਗਲਤ ਨਹੀਂ ਸੀ, ਸਾਰੇ ਬਿਲਕੁਲ ਸਹੀ ਸਨ। ਕਿਉਂ? ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਤੋਹੇ ਤੇਤੀ। ਜਿੰਨਾ ਕੁ ਤੂੰ ਬੁੱਧੀ 'ਚ ਪ੍ਰਕਾਸ਼ ਦਿੱਤਾ, ਚਾਨਣ ਦਿੱਤਾ, ਮਤ ਸੁਮਤ ਦਿੱਤੀ, ਉਸੇ ਲਿਹਾਜ਼ ਨਾਲ ਕਿਸੇ ਨੇ ਲਿਖਣਾ। ਹਰ ਲਿਖਾਰੀ ਯਤਨ ਕਰਦਾ ਕਿ ਮੈਂ ਸਹੀ, ਬਿਲਕੁਲ ਦਰੁਸਤ, ਵਧੀਆ ਤੋਂ ਵਧੀਆ ਲਿਖਾਂ, ਪਰ ਜੋ ਤੂੰ ਦੇਂਗਾ ਉਹੀ ਕੁਝ ਲਿਖਣਗੇ, ਵੱਧ ਤਾਂ ਕੁਛ ਲਿਖ ਨਹੀਂ ਸਕਦਾ। ਹਰ ਮਨੁੱਖ ਕੋਲ ਜਿੰਨੀ ਕੁ ਰੱਬ ਦੀ ਦਿੱਤੀ ਸੋਝੀ, ਉਹਦੇ ਅਨੁਸਾਰ ਹੀ ਚੱਲਦਾ ਹੈ। ਸੋ ਇਸ ਪ੍ਰਕਾਰ ਅੰਤ ਨਹੀਂ ਪਰਮਾਤਮਾ ਦਾ, ਤ੍ਰਿਣ ਨਾ ਪਾਇਓ ਬੱਪੜੀ, ਰੱਬੀ ਗਿਆਨ ਦਾ, ਕੁਦਰਤ ਦੇ ਗਿਆਨ ਦਾ, ਪਰਮਾਤਮਾ ਦੀਆਂ ਕੁਦਰਤਾਂ ਦਾ, ਇੱਕ ਤ੍ਰਿਣ ਮਾਤਰ ਦਾ ਵੀ ਅੰਤ ਨਹੀਂ ਪਾਇਆ। ਇੱਕ ਤੀਲਾ ਜਿਹੜਾ ਰਚਿਆ ਉਸਨੇ, ਉਹਦਾ ਹੀ ਅੰਤ ਨਹੀਂ ਪਾ ਸਕਦਾ। ਜਿਵੇਂ ਬ੍ਰਹਮਾ ਨੇ ਫੁੱਲ ਨੂੰ ਲੱਤ ਮਾਰੀ ਸੀ ਕਿ ਮੈਂ ਐਡਾ ਵੱਡਾ ਅਤੇ ਕਮਲ ਫੁੱਲ ਨਿਗਾਹ ਜਿਹਾ, ਮੈਂ ਇਹਦੇ 'ਚੋਂ ਕਿਵੇਂ ਪੈਦਾ ਹੋਇਆ? ਅਤੇ ਵਾਹਿਗੁਰੂ ਨੇ ਹੰਕਾਰ ਇੰਜ ਮੇਟਿਆ, ਕਮਲ ਫੁੱਲ ਦੀ ਡੁੰਡਲੀ ਦੇ ਵਿੱਚ ਪਾ ਤਾ ਬ੍ਰਹਮਾ, ਪੈਰ ਹੀ ਨਾ ਲੱਗਣ, ਅੰਤੀ ਨਾ ਲੱਭੇ ਕੋਈ। ਕਹਿੰਦੇ 18 ਯੁੱਗ ਘੁੰਮਦਾ ਰਿਹਾ, ਫਿਰ ਤਰਲੇ ਲਏ, 18 ਯੁੱਗ ਬਾਹਰ ਆਉਂਦਿਆਂ ਲੱਗੇ, 36 ਯੁੱਗਾਂ ਤੋਂ ਬਾਅਦ ਕਹਿੰਦੇ ਇਹਨੂੰ ਫਿਰ ਦੁਬਾਰਾ ਬਾਹਰ ਲਿਆਂਦਾ ਅਤੇ ਆਗਿਆ ਹੋਈ ਕਿ ਤਪ ਕਰ। ਫਿਰ ਇਹਨੇ ਤਪੱਸਿਆ ਕੀਤੀ, ਫਿਰ ਸ਼ਕਤੀ ਦਿੱਤੀ ਜਗਤ ਦੀ ਰਚਨਾ ਕਰਨ ਦੀ। ਇਸ ਪ੍ਰਕਾਰ ਦੇ ਗ੍ਰੰਥਾਂ ਵਿੱਚ ਬਚਨ ਲਿਖੇ ਹੋਏ ਨੇ, ਇਉਂ ਪਰਮਾਤਮਾ ਦਾ ਅੰਤ ਬੱਪੜੀ ਤੁੱਛ ਬੁੱਧੀ ਨੇ ਨਹੀਂ ਪਾਇਆ। ਨਾਨਕ ਕਹਿ ਗਵਾਰ, ਜੇ ਕੋਈ ਕਥਨ ਕਰਦਾ ਵੀ ਮੈਂ ਅੰਤ ਪਾ ਲਿਆ ਤਾਂ ਉਹ ਗਵਾਰ ਹੋਵੇਗਾ, ਮੂਰਖ ਹੋਵੇਗਾ। ਮਹੱਲਾ ਪਹਿਲਾ, ਅੱਖੀਂ ਪਰਣਾ ਜੇ ਫਿਰਾਂ, ਅੱਖਾਂ ਦੇ ਭਾਰ ਹੋ ਕੇ ਜੇ ਮੈਂ ਤੁਰਾਂ ਫਿਰਾਂ, ਲੱਭਦਾ ਫਿਰਾਂ ਪਰਮਾਤਮਾ ਨੂੰ, ਉਹਦੀ ਕੁਦਰਤ ਅੰਤ ਪਾਉਣ ਵਾਲੇ ਪਾਸੇ ਤੁਰਾਂ, ਦੇਖਾਂ ਸਭ ਆਕਾਰ, ਔਰ ਜਿੰਨੇ ਆਕਾਰ ਬਣੇ ਹੋਏ ਨੇ ਵੱਧ ਤੋਂ ਵੱਧ ਮੈਂ ਵੇਖ ਲਵਾਂ, ਪੁੱਛਾਂ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ, ਗਿਆਨ ਜਿਨ੍ਹਾਂ ਨੇ ਬੜਾ ਹਾਸਲ ਕੀਤਾ, ਜਮ੍ਹਾਂ ਕੀਤਾ ਬੁੱਧੀ ਅੰਦਰ, ਦਿਮਾਗ ਅੰਦਰ, ਪੰਡਿਤ ਲੋਕਾਂ ਨੂੰ, ਤੱਤ ਸਿਧਾਂਤ ਨੂੰ ਸਮਝਣ ਵਾਲੀ ਜਿਹੜੀ ਬੁੱਧ ਹੋਵੇ ਉਹਨੂੰ ਕਹਿੰਦੇ ਨੇ ਪੰਡਿਤ। ਇਹ ਨਹੀਂ ਵੀ ਪੰਡਿਤ ਬ੍ਰਾਹਮਣਾਂ ਦਾ ਹੀ ਨਾਮ ਹੈ, ਮੁਸਲਮਾਨ ਵੀ, ਸਿੱਖ ਵੀ, ਕੋਈ ਵੀ ਪੰਡਿਤ ਹੋ ਸਕਦਾ। ਪੰਡਿਤ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਪੰਡਾ ਨਾਮ ਬੁੱਧੀ ਦਾ, ਤੱਤ ਬੁੱਧੀ ਜਿਸ ਦੀ ਤੱਤ ਨੂੰ ਗ੍ਰਹਿਣ ਕਰਨ ਵਾਲੀ, ਉਹਦਾ ਨਾਮ ਪੰਡਿਤ ਹੈ। ਹਜ਼ੂਰ ਕਹਿੰਦੇ ਇਸ ਤਰ੍ਹਾਂ ਦੇ ਬਹੁਤ ਸਿਆਣੇ ਵਿਦਵਾਨਾਂ ਨੂੰ ਪੁੱਛਾਂ ਅਤੇ 4 ਵੇਦਾਂ ਨੂੰ ਵਿਚਾਰਨ ਵਾਲੇ ਲੋਕਾਂ ਨੂੰ ਜਾ ਜਾ ਕੇ ਪੁੱਛ ਲਵਾਂ, ਪੁੱਛਾਂ ਦੇਵਾਂ ਮਾਨਸਾਂ ਦੇਵਤਿਆਂ ਨੂੰ, ਸੁਰਗ ਦੇ ਦੇਵਤਿਆਂ ਵਿੱਚ ਸਾਰਿਆਂ ਨੂੰ ਮਿਲ ਕੇ ਪੁੱਛਾਂ, ਮਾਨਸਾ ਮਨੁੱਖਾਂ ਨੂੰ, ਸਿਆਣਿਆਂ ਨੂੰ ਪੁੱਛਾਂ, ਯੋਧ ਕਰਹਿ ਅਵਤਾਰ, ਵੱਡੇ ਵੱਡੇ ਯੋਧੇ ਜਿਹੜੇ ਪੈਦਾ ਕੀਤੇ ਹਨ ਸੂਰਮੇ ਜਾਂ ਯੋਧੇ ਭਾਵ ਬੰਦਗੀ ਤਪੱਸਿਆ ਕਰਨ ਵਾਲੇ ਅਤੇ ਅਵਤਾਰੀ ਪੁਰਸ਼ ਕ੍ਰਿਸ਼ਨ ਜੀ, ਰਾਮ ਚੰਦਰ ਜੀ ਵਰਗਿਆਂ ਨੂੰ ਜਾ ਜਾ ਪੁੱਛੀਏ। ਸਿੱਧ ਸਮਾਧੀ ਸਭ ਸੁਣੀ, ਸਾਰੇ ਜਿਹੜੇ ਲੋਕ ਸਮਾਧੀਆਂ ਲਾਉਣ ਵਾਲੇ ਹਨ, ਜੋ ਸਿੱਧ ਹਨ, ਜਿਨ੍ਹਾਂ ਦਾ ਨਾਮ ਸੁਣਿਆ ਹੋਇਆ, ਜਾਏ ਦੇਖਾਂ ਦਰਬਾਰ। ਇੱਕ ਅਰਥ ਆ ਵੀ ਉਹਨਾਂ ਦੇ ਦਰਬਾਰਾਂ ਵਿੱਚ ਜਾ ਕੇ ਉਹਨਾਂ ਨੂੰ ਮਿਲਾਂ ਵੇਖਾਂ, ਜਾਂ ਐਸਾ ਰਾਹ ਪੁੱਛਾਂ ਕਿ ਜਿਸ ਕਰਕੇ ਮੈਂ ਵਾਹਿਗੁਰੂ ਦੇ ਦਰਗਾਹ ਨੂੰ, ਦਰਬਾਰ ਨੂੰ ਵੇਖ ਲਵਾਂ। ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਬਿਣ ਸਾਰ। ਹਜ਼ੂਰ ਕਹਿੰਦੇ ਇਹ ਸਾਰਾ ਕੁਝ ਕਰਨ ਤੋਂ ਅੱਗੇ, ਸਭ ਤੋਂ ਅੱਗੇ ਜੋ ਸ਼੍ਰੋਮਣੀ ਤੱਤ ਹੈ ਉਹ ਹੈ ਸੱਚਾ ਪਰਮਾਤਮਾ, ਅਤੇ ਉਸਦਾ ਨਾਮ ਹੈ ਸੱਚਾ। ਉਹ ਡਰਾਂ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਸਾਰੀ ਸ੍ਰਿਸ਼ਟੀ, ਸਾਰੇ ਆਕਾਰ ਡਰ ਦੇ ਵਿੱਚ ਨੇ। ਚਿੜੀ ਕਾਂ ਤੋਂ ਡਰ ਰਹੀ ਹੈ, ਕਾਂ ਇੱਲ ਤੋਂ ਡਰ ਰਿਹਾ, ਇੱਲ ਸ਼ਿਕਰੇ ਤੋਂ, ਸ਼ਿਕਰਾ ਬਾਜ਼ ਤੋਂ। ਇਸ ਪ੍ਰਕਾਰ ਸਾਰੀ ਕੁਦਰਤ ਭੈ ਵਿੱਚ ਹੈ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰੀਆਓ। ਸਾਰੀ ਕੁਦਰਤ ਭੈ ਅੰਦਰ ਹੈ। ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਤੱਤ ਇਹ ਹੈ ਕਿ ਉਹ ਸੱਚਾ ਪਰਮਾਤਮਾ ਸੱਚੇ ਨਾਮ ਦੁਆਰਾ ਪਾਇਆ ਜਾਂਦਾ। ਉਹ ਸਾਰ ਨਿਚੋੜ ਰੂਪ ਹੈ, ਸਾਰ ਸ੍ਰੇਸ਼ਟ ਰੂਪ ਹੈ ਵਾਹਿਗੁਰੂ, ਅਤੇ ਇਹੀ ਸਾਰ ਸ੍ਰੇਸ਼ਟ ਬਚਨ ਹੈ ਇਹ ਸਾਰਿਆਂ ਤੋਂ ਅੱਗੇ ਜਾ ਕੇ, ਕਿ ਸੱਚੇ ਨਾਮ ਦੁਆਰਾ ਇਸ ਸੱਚੇ ਨੂੰ ਜਾਣਿਆ ਜਾ ਸਕਦਾ। ਹੋਰ ਕੱਚੀ ਮੱਤੀ ਕੱਚ ਪਿੱਚ, ਹੋਰਨਾਂ ਲੋਕਾਂ ਦੀਆਂ ਸਭ ਮੱਤਾਂ ਕੱਚੀਆਂ ਹੀ ਹਨ, ਹਰ ਇੱਕ ਦੀ ਬੁੱਧ ਕੱਚੀ ਹੈ, ਪੂਰੀ ਨਹੀਂ, ਪੱਕੀ ਹੋਈ ਨਹੀਂ। ਕੱਚ ਪਿੱਚ ਜੋ ਕੁਛ ਬੋਲਦੇ ਹਨ ਉਹ ਕੱਚਾ ਪਿੱਲਾ ਹੀ ਆ। ਔਰ ਅੰਧਿਆਂ ਅੰਧ ਵਿਚਾਰ ਜੋ ਹੈ ਹੀ, ਅਗਿਆਨੀ ਅੰਨੇ, ਉਹਨਾਂ ਦੀਆਂ ਵਿਚਾਰਾਂ ਵੀ ਅੰਨਿਆਂ ਵਾਲੀਆਂ ਹੋਣਗੀਆਂ, ਅਗਿਆਨੀਆਂ ਵਾਲੀਆਂ। ਅਗਿਆਨੀ ਮਨੁੱਖ ਦੀ ਵਿਚਾਰ ਵੀ ਅਗਿਆਨਤਾ ਵਾਲੀ ਹੈ। ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ। ਹਜ਼ੂਰ ਕਹਿੰਦੇ ਨੇ ਇਹੋ ਜਿਹੀਆਂ ਵਿੱਦਿਆ ਪੜ੍ਹ ਪੜ੍ਹ ਕੇ ਸਿਆਣਪਾਂ ਚੱਕੀ ਫਿਰਨ ਵਾਲੇ ਬਥੇਰੇ ਨੇ, ਪਰ ਜਿਹੜੀ ਬਖਸ਼ਿਸ਼ ਪਰਮਾਤਮਾ ਦੀ ਉਹ ਕੀ ਹੈ? ਬੰਦਗੀ। ਕਰਮੀ ਦਾ ਅਰਥ ਇੱਥੇ ਕਰਮ ਕਰਨ ਦਾ ਨਾਂ ਨਹੀਂ, ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ, ਬੰਦਗੀ ਵੀ ਅਤੇ ਕਰਮੀ ਵੀ। ਕਰਮ ਬਖਸ਼ਿਸ਼, ਫਲਾਣੇ ਉੱਪਰ ਖੁਦਾ ਦਾ ਕਰਮ ਹੋਇਆ, ਜਿਹਨੂੰ ਅਸੀਂ ਕਹਿੰਦੇ ਫਲਾਣੇ 'ਤੇ ਰੱਬ ਦੀ ਬਖਸ਼ਿਸ਼ ਹੋਈ। ਮੁਸਲਮਾਨੀ ਭਾਸ਼ਾ ਫਾਰਸੀ 'ਚ ਬੋਲਿਆ ਜਾਏਗਾ, ਫਲਾਣੇ ਉੱਪਰ ਖੁਦਾ ਦਾ ਕਰਮ ਹੋਇਆ। ਉਹਦੇ ਬਾਰੇ ਹਜ਼ੂਰ ਕਹਿ ਰਹੇ ਨੇ ਜਿਵੇਂ ਬਚਨਾ ਨਦਰੀ ਕਰਮ ਲੰਘਾਏ ਪਾਰ। ਨਦਰੀ ਪਰਮਾਤਮਾ ਆਪਣੇ ਕਰਮ ਬਖਸ਼ਿਸ਼ ਦੁਆਰਾ ਪਾਰ ਲੰਘਾਉਂਦਾ। ਨਾਨਕ ਕਰਮੀ ਬੰਦਗੀ, ਕਰਮੀ ਬਖਸ਼ਿਸ਼ ਦੁਆਰਾ ਬੰਦਗੀ ਪ੍ਰਾਪਤ ਹੁੰਦੀ ਹੈ, ਬਖਸ਼ਿਸ਼ ਦੁਆਰਾ ਹੀ ਬੰਦਗੀ ਮਿਲਦੀ ਹੈ ਪਰਮਾਤਮਾ ਦੀ। ਅਤੇ ਜਿਹੜੇ ਬੰਦਗੀ ਕਰਦੇ ਹਨ ਉਹਨਾਂ 'ਤੇ ਪਰਮਾਤਮਾ ਆਪਣੀ ਹੋਰ ਮਿਹਰ ਦੀ ਨਜ਼ਰ ਕਰਕੇ ਸੰਸਾਰ ਤੋਂ ਪਾਰ ਲੰਘਾਉਂਦਾ। ਪਹਿਲਾਂ ਤਾਂ ਨਾਮ ਹੀ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ ਹੈ, ਅਤੇ ਵਾਹਿਗੁਰੂ ਦੀ ਬੰਦਗੀ ਕਰਨ ਵਾਲਿਆਂ ਨੂੰ ਫਿਰ ਹੋਰ ਤੁੱਠ ਕੇ ਆਪਣੀ ਮਿਹਰ ਦੀ ਨਜ਼ਰ ਦੁਆਰਾ ਪਾਰ ਲੰਘਾਉਂਦਾ ਸੰਸਾਰ ਤੋਂ ਪੌੜੀ। ਸਤਿਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ, ਨਾ ਇਹ ਮੰਨਿਆ ਦੁਰਮਤ ਗਈ। ਨਾਮ ਨੂੰ ਮੰਨ ਲੈਣ ਨਾਲ, ਨਾਮ ਦਾ ਉਪਦੇਸ਼, ਮੰਨ ਲਿਆ ਦਾ ਮਤਲਬ ਧਾਰਨ ਕਰ ਲਿਆ। ਜਦੋਂ ਸਤਿਗੁਰੂ ਤੋਂ ਉਪਦੇਸ਼ ਸੁਣਿਆ ਅਤੇ ਮਨ ਮੰਨ ਗਿਆ ਅਤੇ ਧਾਰਨ ਕਰ ਲਿਆ। ਔਰ ਇਸ ਪ੍ਰਕਾਰ ਜਿਨ੍ਹਾਂ ਨੇ ਧਾਰਨ ਕਰ ਲਿਆ ਉਹਨਾਂ ਦੀ ਖੋਟੀ ਮਤ ਫਿਰ ਨਹੀਂ ਰਹੀ। ਜਿਹਨੇ ਨਾਮ ਦਾ ਉਪਦੇਸ਼ ਸੁਣ ਕੇ ਮੰਨ ਲਿਆ, ਧਾਰਨ ਕਰ ਲਿਆ, ਉਹਦੇ ਅੰਦਰ ਖੋਟੀ ਮਤ ਨਹੀਂ ਰਹੇਗੀ। ਖੋਟੀ ਮਤ ਚਲੀ ਗਈ, ਮਤ ਪ੍ਰਗਟ ਆਇਆ, ਐਸੀ ਮਤ ਪ੍ਰਾਪਤ ਹੋਈ ਜਿਹਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਆਇਆ। ਔਰ ਸ੍ਰੇਸ਼ਟ ਮਤ ਪ੍ਰਗਟ ਹੋਈ ਪਹਿਲਾਂ, ਅਤੇ ਇਸ ਮਤ ਦੇ ਅੰਦਰ ਫਿਰ ਪ੍ਰਕਾਸ਼ ਚਾਨਣ ਹੋ ਗਿਆ ਵਾਹਿਗੁਰੂ ਦਾ। ਨਾਉ ਮੰਨਿਆ ਹਉਮੈ ਗਈ, ਨਾਮ ਦਾ ਉਪਦੇਸ਼ ਮੰਨ ਲੈਣ ਨਾਲ ਹੰਗਤਾ ਚਲੀ ਗਈ। ਜਿੱਥੇ ਨਾਮ ਵੱਸ ਜਾਏ ਉੱਥੇ ਹਉਮੈ ਨਹੀਂ ਰਹੇਗੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵੱਸਾ ਇੱਕ ਥਾਏ, ਵਿੱਚ ਹਉਮੈ ਸੇਵਾ ਥਾਏ ਨਾ ਪਵੇ ਤਾਂ ਮਨ ਬਿਰਥਾ ਜਾਏ। ਜਿੱਥੇ ਹੰਗਤਾ ਹੈ ਉੱਥੇ ਨਾਮ ਦਾ ਨਿਵਾਸ ਨਹੀਂ, ਅਤੇ ਜੇ ਨਾਮ ਜਪ ਜਪ ਕੇ ਕਿਸੇ ਨੇ ਨਾਮ ਦਾ ਹਿਰਦੇ 'ਚ ਨਿਵਾਸ ਕਰ ਲਿਆ ਤਾਂ ਉੱਥੇ ਫਿਰ ਹਉਮੈ ਨਹੀਂ ਫਟਕ ਸਕਦੀ, ਲੇਸ ਮਾਤਰ ਵੀ ਨਹੀਂ ਹੋਏਗੀ। ਇਸ ਪ੍ਰਕਾਰ ਨਾਮ ਨੂੰ ਮੰਨ ਲੈਣ ਨਾਲ ਹਉਮੈ ਹੰਗਤਾ, ਹਮ ਤੁਮ ਦਾ ਪੜਦਾ, ਹੰਗਤਾ ਅਤੇ ਮਮਤਾ ਗਰਭ ਗੁਬਾਰ ਅੰਦਰੋਂ ਚਲਾ ਗਿਆ, ਸਭ ਰੋਗ ਗਵਾਇਆ। ਜਦੋਂ ਹਉਮੈ ਨਾ ਰਹੀ ਤਾਂ ਬਾਕੀ ਰੋਗ ਵੀ ਉੱਥੇ ਨਹੀਂ ਰਹਿ ਸਕਦੇ, ਮਨ ਦੇ ਰੋਗ। ਮਨ ਦੇ ਤਾਂ ਹੀ ਸਾਰੇ ਰੋਗ ਬਣ ਕੇ ਇਹ ਵਿਕਾਰ ਚੰਬੜੇ ਹੋਏ ਨੇ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਆਸਾ ਤ੍ਰਿਸ਼ਨਾ ਈਰਖਾ, ਵੈਰ, ਵਿਰੋਧ, ਇਹ ਸਭ ਰੋਗ ਹੀ ਚਮੜੇ ਹੋਏ ਨੇ ਮਨੁੱਖ ਨੂੰ, ਜਿਨ੍ਹਾਂ ਬਾਰੇ ਫਰੀਦ ਜੀ ਨੇ ਤਰਲਾ ਲਿਆ, ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ। ਫਰੀਦ ਜੀ ਕਹਿੰਦੇ ਇਹ ਜੀਵ ਇੰਜ ਦੁਨੀਆ 'ਤੇ ਆਇਆ ਜਿਵੇਂ ਕਿਸੇ ਸਰੋਵਰ ਦੇ ਕੰਢੇ 'ਤੇ ਇੱਕ ਪੰਛੀ ਉਤਰਿਆ ਇਕੱਲਾ ਹੀ, ਉਹਦੇ ਦੁਆਲੇ ਫਾਹੀਆਂ ਪਾਉਣ ਵਾਲੇ ਜਾਲ ਲੈ ਕੇ 50 ਫਾਹੀ ਵਾਲ ਤੁਰੇ ਫਿਰਦੇ ਹੋਣ, ਅਤੇ ਉਹਦੀ ਕੀ ਆਸ ਆ ਵੀ ਬਚ ਕੇ ਨਿਕਲ ਜਾਏਗਾ, ਫਸੇਗਾ। ਔਰ ਇਸ ਤਰ੍ਹਾਂ ਕਹਿੰਦੇ ਜੀਵ ਆ, ਇਹਦੇ ਦੁਆਲੇ ਇਹ ਫਾਹੀ ਵਾਲ ਅਨੇਕਾਂ ਹਨ ਵਿਕਾਰ ਸੰਸਾਰ ਵਿੱਚ, ਸੱਚੇ ਤੇਰੀ ਆਸ ਇਹ ਤਨ ਲਹਿਰੀ ਗੱਡ ਥਿਆ, ਸੱਚੇ ਤੇਰੀ ਆਸ। ਜੇ ਸਤਿਗੁਰੂ ਤੋਂ ਉਪਦੇਸ਼ ਸੁਣ ਕੇ ਨਾਮ ਨੂੰ ਮੰਨ ਲਈਏ, ਧਾਰਨ ਕਰ ਲਈਏ ਹਿਰਦੇ 'ਚ, ਨਾਮ ਹੀ ਜਪਣ ਨਾਲ ਪ੍ਰੇਮ ਬਣ ਜੇ, ਸਮਝ ਆ ਜਾਏ, ਫਿਰ ਸਭ ਰੋਗ ਵੀ ਚਲੇ ਗਏ। ਨਾਏ ਮੰਨਿਆ ਨਾਮ ਉਪਜੈ, ਹੈਰਾਨੀ ਵਾਲਾ ਬਚਨ ਹੈ ਵੀ ਨਾਮ ਨੂੰ ਮੰਨ ਲਿਆ ਅਤੇ ਫਿਰ ਨਾਮ ਉਪਜਿਆ ਕਹਿ ਰਿਹਾ, ਉਪਜਣਾ ਮੈਨੇ ਪੈਦਾ ਹੋਣਾ। ਬਾਹਰੀ ਤੌਰ 'ਤੇ ਉਪਦੇਸ਼ ਸੁਣ ਕੇ ਮੰਨਿਆ, ਨਾਮ ਜਪਣ ਨੂੰ ਮਨ ਮੰਨ ਗਿਆ, ਅਤੇ ਫਿਰ ਇੱਕ ਹਿਰਦੇ ਵਿੱਚੋਂ ਨਾਮ ਜਪਣ ਦਾ ਚਾਓ, ਉਹ ਅਵਸਥਾ ਜਿੱਥੇ ਅੱਖਰ ਵੀ ਨਹੀਂ ਹੁੰਦੇ, ਉਹ ਨਾਮ ਉਪਜਦਾ ਹੈ, ਉਹ ਆਨੰਦ ਹੈ, ਗਿਆਨ ਹੈ, ਰਸ ਹੈ, ਉਹ ਅੰਦਰ ਉਪਜਦਾ ਹੈ। ਔਰ ਹਜ਼ੂਰ ਕਹਿੰਦੇ ਨੇ ਸਹਿਜੇ ਸੁੱਖ ਪਾਇਆ, ਸਹਿਜੇ ਸੁਤੇ ਸਿੱਧ ਸੁਭਾਵਕ ਹੀ, ਸਹਿਜੇ ਗਿਆਨ ਅਵਸਥਾ ਵਿੱਚ ਉਹਨਾਂ ਗੁਰਮੁਖਾਂ ਨੇ ਅਸਲ ਸੁੱਖ ਦੀ ਪ੍ਰਾਪਤੀ ਕੀਤੀ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਉਹ ਨਾਮ ਜਪਣ ਵਾਲਿਆਂ ਸਿਮਰਨ ਵਾਲਿਆਂ ਨੂੰ ਹੀ ਸੁੱਖ ਪੈਦਾ ਹੁੰਦਾ ਹੈ ਜੇ ਹਟਣਾ ਤਾਂ। ਸੂਰਮਾ ਮੈਦਾਨੇ ਜੰਗ 'ਚ ਆਪਣਾ ਹੱਠ ਛੱਡ ਦੇ, ਸਿਰੜ ਛੱਡ ਦੇ ਤਾਂ ਮਾਰਿਆ ਗਿਆ, ਅਗਰ ਸਿਰੜ ਨਹੀਂ ਛੱਡਦਾ ਤਾਂ ਫਿਰ ਆਸ ਹੈ ਜਿੱਤ ਪ੍ਰਾਪਤ ਕਰੇਗਾ। ਇਸ ਪ੍ਰਕਾਰ ਦਾ ਹੀ ਇਹ ਖੇਲ ਹੈ ਕਿ ਜਿਨ੍ਹਾਂ ਨੇ ਨਾਮ ਨਾਲ ਜੁੜ ਕੇ ਲੱਗੇ ਰਹੇ ਅਤੇ ਫਿਰ ਉਹਨਾਂ ਨੇ ਸਹਿਜ ਗਿਆਨ ਪ੍ਰਾਪਤ ਕੀਤਾ ਅਤੇ ਆਤਮਕ ਸੁੱਖ ਪਾਇਆ। ਨਾਏ ਮੰਨਿਆ ਸ਼ਾਂਤ ਉਪਜਿਆ ਹਰ ਮਨ ਵਸਾਇਆ, ਨਾਮ ਮੰਨਣ ਨਾਲ ਅੰਦਰ ਸ਼ਾਂਤੀ ਪੈਦਾ ਹੋ ਗਈ ਅਤੇ ਉਹਨਾਂ ਨੇ ਹਰੀ ਪਰਮਾਤਮਾ ਨੂੰ ਮਨ ਵਿੱਚ ਹੀ ਵਸਾ ਕੇ ਰੱਖਿਆ, ਇੱਕ ਮਿੰਟ ਸਕਿੰਟ ਵੀ ਤਿਆਗਦੇ ਨਹੀਂ। ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਭ ਤੋਂ ਵੱਡਾ ਰਤਨ ਅਮੋਲਕ ਪਰਮਾਤਮਾ ਦਾ ਨਾਮ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਸੋ ਇਸ ਪ੍ਰਕਾਰ ਗੁਰਮੁਖ ਹਰ ਧਿਆਇਆ, ਇਸ ਕਰਕੇ ਗੁਰਾਂ ਦੇ ਸਨਮੁਖ ਹੋਣ ਵਾਲਿਆਂ ਨੇ ਹਰੀ ਪਰਮਾਤਮਾ ਦੇ ਨਾਮ ਦਾ ਹੀ ਧਿਆਨ ਧਰਿਆ ਮਾਨਸਿਕ ਤੌਰ 'ਤੇ। ਇਸ ਨਾਮ 'ਚੋਂ ਨਿਕਲ ਕੇ ਉਹਨਾਂ ਦੀ ਬਿਰਤੀ ਸੰਸਾਰ 'ਚ ਨਹੀਂ ਜਾਂਦੀ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਬਾਰੀ ਬਾਰੀ ਉੱਤੋਂ ਉੱਤੋਂ ਵਿਹਾਰ ਤਾਂ ਸੰਸਾਰ 'ਚ ਹੋਏਗਾ, ਪਰ ਅੰਦਰੋਂ ਚਿੱਤ ਪਰਮਾਤਮਾ ਦੇ ਨਾਮ ਵਿੱਚ ਹੀ ਦਿਨੇ ਰਾਤ ਲੱਗਾ ਹੋਏਗਾ। ਜੋ ਗੁਰਮੁਖ ਹੈ ਉਹਦੀ ਅਵਸਥਾ, ਕਿਉਂਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਇਹ ਬਚਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੌੜੀ ਦੁਆਰਾ ਅਤੇ ਪਹਿਲੇ ਦੋ ਸਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਹੋਏ ਆਪਾਂ ਵਿਚਾਰੇ ਅਤੇ ਸੁਣੇ ਹਨ। ਸਤਿਗੁਰੂ ਰਹਿਮਤ ਕਰਨ, ਸਾਡੇ ਹਿਰਦਿਆਂ ਅੰਦਰ ਇਸ ਨਾਮ ਦਾ ਗਿਆਨ ਦਾ ਪ੍ਰਕਾਸ਼ ਹੋਵੇ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਗੁਰਸਿੱਖ ਪਿਆਰਿਆਂ ਨੇ ਮੁਆਫ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।